ਸਤਨਾਮ ਸ੍ਰੀ ਵਾਹਿਗੁਰੂ ਪਾਵ ਸਹਾਵੀ ਜਾਣਤਾ ਤਿਰ ਜੁਲਦੇ ਸੀਸ ਸਹਾਵਾ ਚਰਨੀ ਮੁਖ ਸਹਾਵਾ ਜਾਣਤਾ ਜਸ ਗਾਵੇ ਜਿਉ ਪਿਆਤ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਕਹਿਣ ਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ। ਜੋ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਮੇਰੇ ਸਾਹਿਬ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੈ ਗੋ ਜਿਉ ਜਿਉ ਜਪੈ ਤਿਵੈ ਸੁਖ ਪਾਵੈ ਸਤਿਗੁਰ ਸੇਵ ਕਮਾਵੈ ਗੋ ਰਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨ ਰਸ ਸਾਧ ਗਏ ਸਭ ਨੀਕਰ ਬਿਨ ਨਾਵੈ ਕਿਛ ਨਾ ਸੁਖਾਵੈ ਗੋ ਗੁਰਮਤ ਹਰ ਹਰ ਮੀਠਾ ਲਗਾ, ਗੁਰ ਮੀਠੇ ਬਚਨ ਕਢਾਵੇ ਗੋ, ਸਤਿਗੁਰ ਬਾਣੀ ਪੁਰਖ ਪਰਖੋਤਮ, ਬਾਣੀ ਸਿਉਂ ਚਿਤ ਲਾਵੇ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਪੀਨਾ ਨਿਜ ਘਰ ਆਵੇ ਗੋ। ਤੈ ਅਨਹਤ ਧੁਨੀ ਬਾਜੇ ਨਿਤ ਬਾਜੇ, ਨੀਚਰ ਧਾਰ ਚੁਆਵੇ ਗੋ। ਰਾਮ ਨਾਮ ਇੱਕ ਤਿਲ ਤਿਲ ਗਾਵੇ, ਮਨ ਗੁਰਮਤ ਨਾਮ ਸਮਾਵੇ ਗੋ। ਨਾਮ ਸੁਣੈ ਨਾਮੋ ਮਨ ਭਾਵੇ, ਨਾਮੈ ਹੀ ਤ੍ਰਿਪਤਾਵੇ ਗੋ। ਕਨਕ ਕਨਕ ਪਹਿਰੇ ਬਹੁ ਕੰਗਣਾ, ਕਾਪਰ ਭਾਂਤ ਬਣਾਵੇ ਗੋ। ਨਾਮ ਬਿਨਾ ਸਭ ਫੀਕ ਫਿਕਾਨੇ, ਜਨਮ ਮਰੈ ਫਿਰ ਆਵੇ ਗੋ। ਮਾਇਆ ਪਟਲ ਪਟਲ ਹੈ ਭਾਰੀ, ਘਰ ਘੂਮਨ ਘੇਰ ਕੁਲਾਵੇ ਗੋ। ਪਾਪ ਬਿਕਾਰ ਮਨੂਰ ਸਭ ਭਾਰੇ, ਬਿਖ ਦੁੱਤਰ ਤਰਿਓ ਨਾ ਜਾਵੇ ਗੋ। ਭਉ ਬੈਰਾਗ ਭਇਆ ਹੈ ਬੋਹਿਤ, ਗੁਰ ਖੇਵਟ ਸ਼ਬਦ ਤਰਾਵੇ ਗੋ। ਰਾਮ ਨਾਮ ਹਰ ਭੇਟੀ ਹੈ ਹਰ ਰਾਮੈ, ਰਾਮ ਨਾਮ ਹਰ ਭੇਟੀ ਹੈ ਹਰ ਰਾਮੈ, ਨਾਮ ਸਮਾਵੇ ਗੋ। ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੇ ਗੋ। ਨਾਨਕ ਭਾਣੈ ਆਪਣੇ, ਜਿਉ ਪਾਵੇ ਤਿਵੇ ਚਲਾਵੇ ਗੋ।
ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ, ਆਓ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਮੁਬਾਰਕ ਸ਼ਬਦ ਕਾਨੜਾ ਰਾਗ ਅੰਦਰ 8 ਪਦਿਆਂ ਦਾ ਇਹ ਸ਼ਬਦ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ, ਔਰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1308 ਤੇ ਇਹ ਸਭਾਇਮਾਨ ਹੈ। ਗੁਰੂ ਸਵਾਰਿਓ, ਇਸ ਦੀ ਜੋ ਰਹਾਉ ਦੀ ਪੰਕਤੀ ਹੈ, ਇਹ ਸਾਰੇ ਹੀ ਸ਼ਬਦ ਦਾ ਮੂਲ ਭਾਵ ਹੈ, ਸੈਂਟਰਲ ਆਈਡੀਆ। ਇਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਨਾ, ਉਸ ਪਰਮਾਤਮਾ ਦਾ ਨਾਮ ਜਪ, ਉਹਦਾ ਸਿਮਰਨ ਕਰ। ਪਰ ਸਿਮਰਨ ਕਰਨ ਨਾਲ ਕੀ ਪ੍ਰਾਪਤ ਹੋਵੇਗਾ? ਪਾਤਸ਼ਾਹ ਜੀ ਕਹਿੰਦੇ ਨੇ, ਜਪ ਮਨ ਰਾਮ ਨਾਮ ਸੁਖ ਪਾਵੇ। ਕਹਿੰਦੇ ਨੇ ਕਿ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਜੀਵਨ ਵਿੱਚ ਮਨੁੱਖ ਦੀ ਜੋ ਲਾਲਸਾ ਹੈ, ਉਹ ਸਾਰਿਆਂ ਦੀ ਸੁੱਖ ਹੈ। ਹਰ ਬੰਦਾ ਸੁੱਖ ਚਾਹੁੰਦਾ, ਦੁੱਖ ਕੋਈ ਨਹੀਂ ਚਾਹੁੰਦਾ। ਪਰ ਇਹ ਗੱਲ ਵੱਖਰੀ ਹੈ
कि सुख मांगत दुख आगे आवे। मंगदा सुख है ते अगे दुख आउंदे। लालसा सारिआं नूं सुख दी है कि मैनूं सुख मिले। नौकरी करदा, खेती करदा, दुकान करदा, पूजा पाठ करदा, इक्को ही लालसा है कि सुख मिलना चाहिए। पर कमाल दी गल है कि सुख उन्हां कोलों लभदा है जिहड़े आप दुखी। जिहड़े बंदे आप दुखी ने उन्हां कोलों सुख दी आस ला के बैठा है कि इन्हां कोलों सुख मिलेगा। पर इस जगत विच सारा संसार दुखी है। एक अदीब कहिंदा है कि फूल खिलता है मुरझाने का तखैया लेकर, जिसे हंसता हुआ पाओगे वही परेशान होगा। जिन्नू तुसी सुखी समय देओ असल विच ओ अंदरों दुखी। पंजाबी दा शायर कहिंदा है कि चमक दमक ना वेख असाडी, वेख ना सुंदर मुखड़े, हर मुखड़े दे अंदर दिल है, हर दिल अंदर दुखड़े। कहिंदे ने हर बंदा ही अंदरों दुखी है। ए ठीक है कि जिवें कदे समा सी घरां विच लकड़ां दी गोहां दी अग बालनी ते दूरों पता लग जाणा कि घर विच अग बल पई। हौली हौली स्टोव आ गया, उहदी आवाज तों बाहर लंघण वाले नूं गुआंढियां नूं पता लग जांदा सी कि घर विच अग बल रही। फिर हौली हौली इलैक्ट्रिक यंत्र आ गए, गैस चुल्हे आ गए, ना किते धुआं ही दिखाई दिता, ना किते आवाज सुनाई दिती। पर की आखांगे कि घरां विच अग नहीं, सारे घरां विच अग है। असी कई बारी कईआं नूं वेख लैने आ कि आ ते बड़ा सुखी है, पर असल विच सुखी नहीं। इंज समझ लैणा कि गैस बल रहा घर विच, आवाज नहीं सुनाई दिती, रौला नहीं सुनाई दिता, पर सच जाणियो अंदरों बंदा दुखी है। हरेक मनुख ही दुखी। बाली रोवै नाहे पतार, नानक दुखिया सब संसार। पातशाह जी ने तो फैसला ही कर दिता कि सारे ही दुखी। बाबा फरीद भी कहिंदे ने, फरीदा मैं जाणिया दुख मुझको, दुख सुभाया जग उच्चे चढ़ के वेख्या, कर कर एहा अग। जदों सुरत नूं उच्चिआं लिजा के वेख्या ते समझ आ गई कि फरीद इत्थे सारे ही दुखी। और सच जाणियो जिहड़ा धनवान बंदा है ना उह भी दुखी है, जिहड़ा निरधन है उह भी दुखी। जिदे कोल नहीं कुछ उन्हें ते दुखी होना ही सी, जिदे कोल सब कुछ वह भी दुखी। कोई माया पक्षों दुखी ना होवेगा, किसे भैण भरा पक्षों दुखी होवेगा, किसे रिश्तेदार पक्षों दुखी होवेगा। कोई बंदा माया पक्षों दुखी ना होवेगा, अपने शरीर दे पक्षों दुखी होवेगा। कोई ना कोई दुख नजर आउंदा है। दुख दियां पंडा खुलियां, दुख कियां पंडा खुलियां, सुख ना निकलियो। पंडा खोल खोल के वेख लिया, सुख नहीं मिलिया कितों। अंदरों हर बंदा ही दुखी है। असल विच जेड़ा सुख दा खजाना सी उहदे नालों ए मनुख टुट गया, जिदे करके ए दुखी होया है। पढ़दे आपां हां कि जो सुख को चाहे सदा चरण राम की ले। प्यारिया जे चाहुंदे कि सदीवी सुख ही सुख होवे, दुख कदे आवे ही ना, फिर इक्को ही तरीका है। कहिंदे ने कि जेड़ा सुखां दा दाता है उहदे नाल सांझ पा लै, तेनू सुख मिलेगा। दुख ਸੰਸਾਰ ਜਿਹੜਾ ਦੁਖੀ ਏ ਉਹਦੇ ਕੋਲੋਂ ਆਸ ਲਾਵਾਂਗੇ ਤੇ ਦੁਖੀ ਬੰਦੇ ਕੋਲੋਂ ਤੇ ਦੁੱਖ ਹੀ ਮਿਲੇਗਾ, ਸੁੱਖ ਨਹੀਂ ਮਿਲਣਾ। ਫਿਰ ਇੱਥੋਂ ਤੱਕ ਕਹਿੰਦੇ ਨੇ ਕਿ ਮਨਮੁਖ ਸਿਉ ਕਰ ਦੋਸਤੀ ਸੁੱਖ ਕੇ ਪੁੱਛੇ ਮਿੱਤ। ਕਹਿੰਦੇ ਨੇ ਤੂੰ ਸਾਂਝ ਤੇ ਪਾਈ ਏ ਮਨਮੁੱਖਾਂ ਦੇ ਨਾਲ ਤੇ ਸੁੱਖ ਕਿੱਥੋਂ ਮਿਲ ਜਾਏਗਾ। ਮਨਮੁਖ ਸਿਉ ਕਰ ਦੋਸਤੀ ਸੁੱਖ ਕੇ ਪੁੱਛੇ ਮਿੱਤ। ਫਿਰ ਕੀ ਕਰਨਾ ਪਾਤਸ਼ਾਹ? ਕਹਿੰਦੇ ਨੇ ਗੁਰਮੁਖ ਸਿਉ ਕਰ ਦੋਸਤੀ। ਕਹਿੰਦੇ ਨੇ ਜਿਹੜੇ ਗੁਰਮੁਖ ਨੇ ਨਾ ਉਹਨਾਂ ਦੇ ਨਾਲ ਦੋਸਤੀ ਪਾ, ਉਹਨਾਂ ਨਾਲ ਸਾਂਝ ਪਾ। ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ। ਕਹਿੰਦੇ ਨੇ ਜਿਹੜਾ ਆਪਣਾ ਚਿੱਤ ਏ ਨਾ ਉਹ ਗੁਰੂ ਨਾਲ ਜੋੜੀ, ਉਹ ਕਿਸੇ ਬੰਦੇ ਨਾਲ ਨਾ ਜੋੜੀ, ਭਾਵੇਂ ਉਹ ਗੁਰਮੁਖੀ ਹੋਵੇ ਪਰ ਚਿੱਤ ਉਹਨੂੰ ਵੀ ਨਹੀਂ ਦੇਣਾ, ਚਿੱਤ ਆਪਣੇ ਗੁਰੂ ਨੂੰ ਦੇਣਾ। ਮਨਮੁਖ ਸਿਉ ਕਰ ਦੋਸਤੀ ਸੁੱਖ ਕੇ ਪੁੱਛੇ ਮਿੱਤ। ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ। ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁੱਖ ਹੋਵੀ ਮਿੱਤ। ਕਹਿੰਦੇ ਨੇ ਫਿਰ ਤੈਨੂੰ ਸੁੱਖ ਮਿਲੇਗਾ, ਤੇਰਾ ਜਨਮ ਮਰਨ ਦਾ ਗੇੜ ਕੱਟਿਆ ਜਾਏਗਾ। ਉਸ ਪਰਮਾਤਮਾ ਦੇ ਨਾਲ ਸਾਂਝ ਪਾ, ਆਪਣੇ ਮੂਲ ਨਾਲ ਜੁੜੇਗਾ, ਤੈਨੂੰ ਸੁੱਖ ਮਿਲੇਗਾ। ਜਿੰਨਾ ਚਿਰ ਮੂਲ ਨਾਲੋਂ ਟੁੱਟਾ ਫਿਰਦਾ ਉਨਾ ਚਿਰ ਦੁੱਖ ਹੈ। ਦੇਖੋ ਅਸੀਂ ਇਹ ਵੇਖਦੇ ਹਾਂ ਕਿ ਤੁਸੀਂ ਮੋਮਬੱਤੀ ਨੂੰ ਅੱਗ ਲਾਈ ਹੈ ਤੇ ਉਹਦੀ ਲਾਟ ਜਿਹੜੀ ਹੈ ਨਾ ਉਹ ਉੱਪਰ ਵੱਲ ਜਾਂਦੀ ਹੈ, ਥੱਲੇ ਨਹੀਂ ਆਉਂਦਾ। ਸੰਬੰਧ ਸੂਰਜ ਨਾਲ ਹੈ, ਉਹਦਾ ਮੂਲ ਹੈ। ਪਾਣੀ ਦੀਆਂ ਚਾਰ ਬੂੰਦਾਂ ਤੁਸੀਂ ਧਰਤੀ ਤੇ ਪਾ ਕੇ ਵੇਖਿਓ ਤੇ ਉਹ ਇੱਕ ਸਫ਼ਰ ਸ਼ੁਰੂ ਕਰਦੀਆਂ ਨੇ, ਕਿਹੜੇ ਪਾਸੇ ਨੂੰ? ਨਵਾਣ ਵਾਲੇ ਪਾਸੇ, ਜਿੱਧਰ ਨਵਾਣ ਹੋਵੇਗਾ। ਜਿੰਨੀ ਉਹਨਾਂ ਦੀ ਸਮਰੱਥ ਹੈ, ਤਾਕਤ ਹੈ, ਉਹਨਾਂ ਕੋਲ ਸਫ਼ਰ ਕਰਦੀਆਂ ਨੇ ਨਵਾਣ ਵਾਲੇ ਪਾਸੇ ਨੂੰ, ਕਿਉਂਕਿ ਉਹਨਾਂ ਦਾ ਸੰਬੰਧ ਸਾਗਰ ਨਾਲ ਹੈ, ਸਮੁੰਦਰ ਦੇ ਨਾਲ ਸੰਬੰਧ ਹੈ, ਇਸ ਕਰਕੇ ਉਸ ਪਾਸੇ ਨੂੰ ਤੁਰਦੀਆਂ। ਪਾਤਸ਼ਾਹ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦੇ ਨੇ ਪਿਆਰਿਆ ਤੂੰ ਤੇ ਜੋਤ ਸਰੂਪ, ਉਸ ਪਰਮਾਤਮਾ ਦੇ ਨਾਲ ਤੇਰੀ ਸਾਂਝ, ਜਿਹੜੇ ਪਰਮਾਤਮਾ ਦੀ ਜੋਤ ਸਾਰੇ ਘਟਾਂ ਦੇ ਵਿੱਚ ਲੱਟ ਲੱਟ ਪਈ ਬਲਦੀ, ਉਹ ਪਰਮਾਤਮਾ ਦੀ ਜੋਤ ਹੈ। ਇਸੇ ਕਰਕੇ ਪੜ੍ਹਨੇ ਆ ਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਪਰਮਾਤਮਾ ਦੀ ਇਹ ਜੋਤ ਹੈ, ਉਸ ਜੋਤ ਸਰੂਪ ਪਰਮਾਤਮਾ ਦੇ ਨਾਲ ਸਾਂਝ ਪਾਣੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਿਸੇ ਬੰਦੇ ਨੇ ਕੋਲਾ ਲੈ ਲਿਆ, ਹੱਥ ਵਿੱਚ ਫੜਿਆ ਕੋਲਾ ਤੇ ਕਹਿੰਦਾ ਵੀ ਇਹ ਕੋਲੇ ਦਾ ਰੰਗ ਕਾਲਾ ਕਿਉਂ, ਮੈਂ ਇਹਦਾ ਰੰਗ ਬਦਲਣਾ ਚਾਹੁੰਦਾ। ਫਿਰ ਉਸਨੇ ਸਾਬਣ ਲੈ ਕੇ ਕੋਲੇ ਨੂੰ ਧੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਇਹਦਾ ਰੰਗ ਬਦਲ ਦਿਆਂ। ਬੜਾ ਯਤਨ ਕੀਤਾ ਪਰ ਕੋਲੇ ਦਾ ਰੰਗ ਨਾ ਬਦਲਿਆ, ਫਿਰ ਵੀ ਗੱਲ ਨਾ ਬਣੀ। ਫਿਰ ਉਹਨੇ ਦੁੱਧ ਵਿੱਚ ਪਾਇਆ, ਦਹੀਂ ਵਿੱਚ ਪਾਇਆ ਤੇ ਹੁਣ ਤੇ ਰੰਗ ਬਦਲੇ ਗਏ ਨਾ, ਫਿਰ ਵੀ ਰੰਗ ਨਹੀਂ ਬਦਲਿਆ। ਫਿਰ ਉਹਨੇ ਰੰਗ ਚਾੜਨਾ ਸ਼ੁਰੂ ਕਰ ਦਿੱਤਾ ਕਿ ਮਿੱਤਰਾ ਏਦਾਂ ਨਹੀਂ ਤੇ ਤੇਰਾ ਰੰਗ ਮੈਂ ਬਦਲਣਾ। ਉਹਨੇ ਰੰਗ ਚਾੜਨਾ ਸ਼ੁਰੂ ਕਰ ਦਿੱਤਾ ਕੋਲੇ ਨੂੰ, ਪਰ ਜਿਹੜਾ ਕੋਲੇ ਦਾ ਰੰਗ ਸੀ ਉਹ ਨਾ ਬਦਲਿਆ, ਜਿਹੜਾ ਰੰਗ ਚਾੜ ਰਿਹਾ ਸੀ ਉਹ ਰੰਗ ਕਾਲਾ ਹੋ ਗਿਆ। ਕੋਈ ਰੱਬ ਦਾ ਪਿਆਰਾ ਰੱਬੀ ਜੂੜਾ ਉਹ ਵੇਖ ਰਿਹਾ ਤੇ ਉਹਨੇ ਪੁੱਛ ਹੀ ਲਿਆ, ਕਹਿਣ ਲੱਗਾ ਕਿ ਮਿੱਤਰਾ ਇਹ ਕੀ ਪਿਆ ਕਰ। ਉਹ ਕਹਿੰਦਾ ਜੀ ਮੈਂ ਇਹਦਾ ਰੰਗ ਬਦਲਣਾ ਚਾਹੁੰਦਾ, ਇਹਦਾ ਰੰਗ ਕਾਲਾ ਕਿਉਂ, ਮੈਂ ਇਹਦਾ ਰੰਗ ਬਦਲਣਾ ਚਾਹੁੰਦਾ। ਉਹ ਕਹਿਣ ਲੱਗੇ ਪਿਆਰਿਆ ਇਹਦਾ ਰੰਗ ਇੰਜ ਨਹੀਂ ਬਦਲਣਾ, ਇਹ ਅਸਲ ਵਿੱਚ ਵਿਛੜ ਕੇ ਕਾਲਾ ਹੋਇਆ, ਇਹ ਵਿਛੜ ਕੇ ਕਾਲਾ ਹੋਇਆ। ਜੇ ਤੂੰ ਇਹਦਾ ਰੰਗ ਬਦਲਣਾ ਚਾਹੁੰਦਾ ਤੇ ਇਹਦੇ ਮੂਲ ਨਾਲ ਜੋੜ ਕੇ ਵੇਖ, ਆਪੇ ਹੀ ਲਾਲੀਏ ਚੜ ਜਾਣਗੇ, ਤੈਨੂੰ ਰੰਗ ਬਦਲਣ ਦੀ ਲੋੜ ਨਹੀਂ ਪੈਣੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸਾਬਣ ਲਾਲਾ ਧੋਤਾ ਕੋਇਲਾ ਦੁੱਧ ਦਹੀਂ ਵਿੱਚ ਪਾਇਆ ਖੁੰਭ ਚਾੜ ਰੰਗਣ ਵੀ ਧਰਿਆ ਪਰ ਨਾ ਰੰਗ ਵਟਾਇਆ ਕਾਰਨ ਕੀ ਏ ਵਿਛੜ ਕੇ ਕਾਲਖ ਜੋ ਆਈ ਉਹ ਬਿਨ ਮਿਲਿਆ ਨਹੀਂ ਲੈਂਦੀ ਅੰਗ ਅੱਗ ਦੇ ਲਾ ਕੇ ਵੇਖੋ ਚੜਦਾ ਰੂਪ ਸੁਆਇਆ ਕਹਿਣ ਲੱਗੇ ਪਿਆਰਿਆ ਇਹਨੂੰ ਅੱਗ ਦੇ ਵਿੱਚ ਪਾ ਕੇ ਵੇਖ ਆਪੇ ਹੀ ਲਾਲੀਏ ਚੜ ਜਾਣਗੇ ਤੈਨੂੰ ਰੰਗ ਬਦਲਣ ਦੀ ਲੋੜ ਨਹੀਂ ਪੈਣੀ ਜਿੱਥੇ ਵੀ ਵਿਛੋੜਾ ਹੈ ਉੱਥੇ ਦੁੱਖ ਹੈ ਜਦੋਂ ਵੀ ਵਿਛੋੜਾ ਹੋਵੇਗਾ ਉਦੋਂ ਦੁੱਖ ਹੋਵੇਗਾ ਕਬੀਰ ਰਹਿ ਨਾਇਰ ਵਿਛੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇਸੈ ਉਗਵਤ ਤੂਰ ਇੱਕ ਹੋਰ ਬੜੀ ਪਿਆਰੀ ਉਦਾਹਰਣ ਦਿੰਦੇ ਨੇ ਚੱਕਵੀ ਦੀ ਤੇ ਚੱਕਵੇ ਦੀ ਇਹਨਾਂ ਦਾ ਵਿਛੋੜਾ ਕੇਵਲ ਇੱਕ ਰਾਤ ਦਾ ਹੈ ਦਿਨੇ ਫਿਰ ਇਹਨਾਂ ਦਾ ਮਿਲਾਪ ਹੋ ਜਾਣਾ ਪਰ ਉਹ ਇੱਕ ਰਾਤ ਜਿਹੜੀ ਹੈ ਨਾ ਉਹ ਵਿਛੋੜੇ ਦੀ ਕੱਟਣੀ ਬਹੁਤ ਔਖੀ ਹੈ ਸਾਹਿਬ ਕਹਿੰਦੇ ਨੇ ਚੱਕਈ ਜੋ ਨਿਸ ਵਿਛੜੇ ਨਿਸ ਕਹਿੰਦੇ ਨੇ ਰਾਤ ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਜਾਂਦਾ ਹੈ ਰਾਤ ਚੱਕਈ ਜੋ ਨਿਸ ਵਿਛੜੇ ਆਏ ਮਿਲੇ ਪ੍ਰਭਾਤ ਜੋ ਨਰ ਵਿਛੜੇ ਰਾਮ ਤੇ ਨਾ ਦਿਨ ਮਿਲੇ ਨਾ ਰਾਤ ਕਹਿੰਦੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ ਜਿਹੜੇ ਨਾ ਦਿਨੇ ਮਿਲ ਸਕਦੇ ਨੇ ਨਾ ਰਾਤ ਮਿਲਦੇ ਨੇ ਉਸ ਮਾਲਕ ਖਸਮ ਨਾਲੋਂ ਇੰਨੇ ਕੁ ਟੁੱਟ ਕੇ ਦੂਰ ਚਲੇ ਗਏ ਕਿ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਏ ਬੰਦਾ ਪਰਮਾਤਮਾ ਨੂੰ ਮਿਲਣ ਦਾ ਯਤਨ ਹੀ ਨਹੀਂ ਕਰਦਾ ਦੁੱਖ ਝੱਲਦਾ ਰਹਿੰਦਾ ਔਰ ਮਨੁੱਖ ਇਸ਼ਾਵਾਂ ਦੇ ਅਧੀਨ ਜਿਉਂਦਾ ਆਸਾ ਦੇ ਅਧੀਨ ਜਿਉਂਦਾ ਔਰ ਇਹਦੀਆਂ ਇਸ਼ਾਵਾਂ ਬਹੁਤ ਨੇ ਇੱਕ ਆਸ ਪੂਰੀ ਨਾ ਹੋਵੇ ਤੇ ਬੰਦਾ ਦੁਖੀ ਹੋ ਜਾਂਦਾ ਕਿਤੇ ਅਜਮਾ ਕੇ ਵੇਖਿਓ ਸਾਡੀ ਨਾ ਜੇ ਇੱਕ ਆਸ ਪੂਰੀ ਨਹੀਂ ਨਾ ਹੋਈ ਤੇ ਬੰਦਾ ਉਸੇ ਵੇਲੇ ਦੁਖੀ ਹੋ ਜਾਂਦਾ ਬੰਦਾ ਗੁਰੂ ਨੂੰ ਵੀ ਲਾਮੇ ਦੇਣ ਲੱਗ ਪੈਂਦਾ ਵਾਹਿਗੁਰੂ ਨੂੰ ਵੀ ਲਾਮੇ ਦਿੰਦਾ ਕਿ ਮੇਰੀ ਇੱਕ ਆਸ ਮੈਂ ਮੰਗੀ ਸੀ ਉਹ ਪੂਰੀ ਨਹੀਂ ਹੋਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗੁਆਵੈ ਵਿਖੋਟ ਭਰੋਸਾ ਜੇ ਇੱਕ ਨਹੀਂ ਮਿਲੀ ਤੇ ਇਹਦਾ ਭਰੋਸਾ ਹੀ ਉੱਠ ਗਿਆ ਲਓ ਜੀ ਮੈਂ ਤੇ ਇੱਕ ਚੀਜ਼ ਮੰਗੀ ਉਹ ਵੀ ਨਹੀਂ ਦਿੱਤੀ ਕਾਹਦਾ ਗੁਰੂ ਹੈ ਫਿਰ ਉਸੇ ਵੇਲੇ ਤੁਰ ਪੈਂਦਾ ਮੜੀਆਂ ਤੇ ਵੀ ਮੱਥੇ ਟੇਕਣ ਵਾਸਤੇ ਰੁੱਖਾਂ ਨੂੰ ਮੱਥੇ ਟੇਕਣ ਲੱਗ ਪੈਂਦਾ ਪਖੰਡੀਆਂ ਦੇ ਡੇਰਿਆਂ ਤੇ ਤੁਰ ਪੈਂਦਾ ਮੱਥੇ ਟੇਕਣ ਵਾਸਤੇ ਮੈਂ ਤੇ ਜੀ ਇੱਕ ਚੀਜ਼ ਮੰਗੀ ਉਹ ਵੀ ਨਹੀਂ ਦਿੱਤੀ ਪਾਤਸ਼ਾਹ ਕਹਿੰਦੇ ਨੇ ਦਸ ਵਸਤੂ ਲੈ ਪਾਛੈ ਪਾਵੈ ਦਸ ਜਿਹੜੀਆਂ ਮਿਲੀਆਂ ਪਾਛੈ ਪਾਵੈ ਦਾ ਅਰਥ ਉਹ ਤੇ ਭੁੱਲ ਗਿਆ ਉਹ ਤੇ ਚੇਤੇ ਹੀ ਨਹੀਂ ਇਹਨੂੰ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗੁਆਵੈ ਪਰ ਪਾਤਸ਼ਾਹ ਕਹਿੰਦੇ ਨੇ ਏਕ ਵੀ ਨਾ ਦੇ ਜਿਹੜੀ ਇੱਕ ਮੰਗਣਾ ਪਿਆ ਭਲਿਆ ਜੇ ਤੈਨੂੰ ਇੱਕ ਨਾ ਦੇਵੇ ਤੇ ਤੂੰ ਕੀ ਕਰੇਗਾ ਏਕ ਵੀ ਨਾ ਦੇ ਦਸ ਪੀ ਹਿਰਲੇ ਜਿਹੜੀਆਂ ਤੈਨੂੰ ਪਹਿਲਾਂ ਦਸ ਦਿੱਤੀਆਂ ਨੇ ਜੇ ਤੇਰੇ ਕੋਲ ਉਹ ਵੀ ਖੋ ਲਵੇ ਫਿਰ ਕੀ ਕਰੇ ਏਕ ਵੀ ਨਾ ਦੇ ਦਸ ਵੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਂ ਕੋ ਕੀਚੈ ਸਦ ਨਮਸਕਾਰ ਪਿਆਰਿਆ ਉਹਦੇ ਅੱਗੇ ਆਪਣਾ ਆਪਾ ਸਰੈਂਡਰ ਕਰ ਉਹਦੇ ਅੱਗੇ ਆਪਣਾ ਆਪਾ ਝੁਕਾ ਜਿਹੜਾ ਪਰਮਾਤਮਾ ਤੈਨੂੰ ਸਾਰੀਆਂ ਦਾਤਾਂ ਦੇ ਰਿਹਾ ਦੇਣ ਵਾਲਾ ਉਹ ਇੱਕੋ ਹੀ ਦਾਤਾ ਹੈ ਸਭ ਨੂੰ ਦੇ ਰਿਹਾ ਤੁਗਰੂ ਸਵਾਰਿਓ ਮਨੁੱਖ ਦੀ ਇੱਕ ਆਸ ਪੂਰੀ ਨਹੀਂ ਹੁੰਦੀ ਤੇ ਬੰਦਾ ਬੜਾ ਦੁਖੀ ਤੇ ਜਿਹਦੀਆਂ ਆਸਾਂ ਹੀ ਇੰਨੀਆਂ ਕੁ ਨੇ ਮਨੁੱਖ ਦੀਆਂ ਇਸ਼ਾਵਾਂ ਇੰਨੀਆਂ ਨੇ ਇਸੇ ਕਰਕੇ ਇਹਦੇ ਦੁੱਖ ਵੀ ਬਹੁਤੇ ਨੇ, ਇੱਕ ਦੁੱਖ ਨਹੀਂ ਇਹਨੂੰ ਬੜੇ ਦੁੱਖ ਨੇ, ਇਸੇ ਕਰਕੇ ਦੁਖੀ ਹੈ ਨਾ, ਕੋਈ ਇੱਕ ਦੁੱਖ ਨਹੀਂ ਇਹਨੂੰ, ਜਿੰਨੀਆਂ ਆਸਾਂ ਨੇ ਓਨਾ ਹੀ ਇਹਦੇ ਦੁੱਖ ਨੇ, ਇਹਦੀਆਂ ਇਸ਼ਾਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਹਦੇ ਦੁੱਖਾਂ ਦੀ ਵੀ ਗਿਣਤੀ ਨਹੀਂ ਜੇ ਕੀਤੀ ਜਾ ਸਕਦੀ, ਇੰਨੇ ਮਨੁੱਖ ਨੂੰ ਦੁੱਖ ਨੇ ਔਰ ਸਾਰੀ ਜ਼ਿੰਦਗੀ ਬੰਦਾ ਦੁਖੀ ਹੁੰਦਾ। ਅਸੀਂ ਵੇਖਦੇ ਹਾਂ ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਨਾ, ਤੇ ਜਨਮ ਸਮੇਂ ਬੱਚਾ ਰੋਂਦਾ, ਜੇ ਨਾ ਰੋਵੇ ਤੇ ਪਰਿਵਾਰ ਚਿੰਤਤ ਹੋ ਜਾਂਦਾ, ਡਾਕਟਰ ਵੀ ਚਿੰਤਤ ਹੋ ਜਾਂਦਾ ਕਿ ਇਹ ਬੱਚਾ ਫਿਜ਼ੀਕਲੀ ਠੀਕ ਨਹੀਂ ਲੱਗਦਾ, ਇਹਦਾ ਰੋਣਾ ਲਾਜ਼ਮੀ ਸੀ, ਇਹ ਰੋਇਆ ਕਿਉਂ ਨਹੀਂ, ਤੇ ਕਈ ਵਾਰੀ ਉਹਨੂੰ ਥਾਪੜ ਥਾਪੜ ਕੇ ਵੀ ਰਵਾਉਂਦੇ ਨੇ ਕਿ ਬੱਚਾ ਰੋ ਪਵੇ, ਜੇ ਨਾ ਰੋਵੇ ਤੇ ਪਰਿਵਾਰ ਵੀ ਚਿੰਤਤ, ਡਾਕਟਰ ਵੀ ਚਿੰਤਤ। ਜਨਮ ਸਮੇਂ ਹਰ ਬੱਚਾ ਰੋਂਦਾ, ਤੇ ਕਿਸੇ ਰੱਬ ਦੇ ਪਿਆਰੇ ਨੂੰ ਪੁੱਛ ਲਿਆ, ਕਹਿਣ ਲੱਗੇ ਬਾਬਾ ਜੀ ਇਹ ਦੱਸੋ ਕਿ ਦੁਨੀਆਂ ਦੇ ਲੋਕ ਕਿੱਥੋਂ ਆਉਂਦੇ ਨੇ ਤੇ ਕਿੱਥੇ ਤੁਰ ਜਾਂਦੇ ਨੇ। ਉਹ ਬਾਬਾ ਜੀ ਹੱਸ ਕੇ ਕਹਿਣ ਲੱਗੇ, ਪੁੱਤਰ ਮੈਂ ਇਹ ਤੇ ਨਹੀਂ ਦੱਸ ਸਕਦਾ ਕਿੱਥੋਂ ਆਉਂਦੇ ਨੇ ਕਿੱਥੇ ਜਾਂਦੇ ਨੇ, ਪਰ ਇੱਕ ਗੱਲ ਤੈਨੂੰ ਗਰੰਟੀ ਨਾਲ ਕਹਿੰਦਾ ਕਿ ਰੋਂਦੇ ਹੀ ਆਉਂਦੇ ਨੇ, ਰੋਂਦੇ ਹੀ ਤੁਰ ਜਾਂਦੇ ਨੇ। ਬੰਦਾ ਆਉਂਦਾ ਵੀ ਸੰਸਾਰ ਤੇ ਰੋਂਦਾ ਹੀ ਹੈ ਤੇ ਜਾਂਦਾ ਵੀ ਰੋਂਦਾ ਹੀ ਹੈ, ਅੰਦਰੋਂ ਬੜਾ ਦੁਖੀ ਹੁੰਦਾ, ਕਿਉਂਕਿ ਇਸ਼ਾਵਾਂ ਬਹੁਤੀਆਂ ਨੇ, ਉਹ ਪੂਰੀਆਂ ਨਹੀਂ ਹੁੰਦੀਆਂ। ਇੱਥੋਂ ਤੱਕ ਮਨੁੱਖ ਦੀ ਤ੍ਰਿਸ਼ਨਾ ਵੱਧ ਜਾਂਦੀ ਹੈ ਕਿ ਕਿਸੇ ਸ਼ਾਹੂਕਾਰ ਨੇ ਨਾ ਆਪਣੇ ਮੁਨੀਮ ਨੂੰ, ਸੇਠ ਨੇ ਬਿਠਾਇਆ ਕੋਲ ਤੇ ਕਹਿਣ ਲੱਗਾ ਕਿ ਸਾਰੇ ਧਨ ਦੌਲਤ ਦਾ ਹਿਸਾਬ ਲਾ ਕੇ ਦੱਸ ਕਿ ਆਪਣੇ ਕੋਲ ਕਿੰਨਾ ਕੁ ਹੈ, ਆਪਣੇ ਕੋਲ ਕਿੰਨਾ ਕੁ ਹੈ ਧਨ ਦੌਲਤ, ਖਿਆਲ ਕਰਿਓ। ਉਹ ਮੁਨੀਮ ਨੇ ਸਾਰਾ ਟੋਟਲ ਕਰਕੇ ਤੇ ਕਹਿਣ ਲੱਗਾ ਕਿ ਸ਼ਾਹ ਜੀ ਤੁਹਾਡੇ ਕੋਲ ਇੰਨਾ ਕੁ ਧਨ ਦੌਲਤ ਏ ਕਿ ਜੇ ਤੁਹਾਡੀਆਂ 6 ਪੀੜ੍ਹੀਆਂ ਬਹਿ ਕੇ ਖਾਂਦੀਆਂ ਰਹਿਣ ਨਾ, 6 ਪੀੜ੍ਹੀਆਂ, ਤੇ ਤਾਂ ਵੀ ਇਹ ਪੈਸਾ ਜਿਹੜਾ ਨਹੀਂ ਮੁੱਕਣਾ, ਤੇ ਭੁੱਬਾ ਮਾਰ ਕੇ ਰੋ ਪਿਆ। ਉਹ ਕਹਿੰਦਾ ਸੇਠ ਜੀ ਰੋਏ ਕਿਉਂ? ਕਹਿੰਦਾ ਸਤਵੀਂ ਦਾ ਕੀ ਬਣੇਗਾ, ਸਤਵੀਂ ਦਾ ਕੀ ਬਣੇਗਾ। ਬੰਦਾ ਇੰਨਾ ਤ੍ਰਿਸ਼ਨਾਲੂ ਏ, ਇੰਨਾ ਦੁਖੀ ਏ ਕਿ ਭਲਿਆ ਜਿਨ੍ਹਾਂ ਨੇ ਜਨਮ ਲੈਣਾ ਉਨ੍ਹਾਂ ਨੂੰ ਮਾਲਕ ਨੇ ਉਨ੍ਹਾਂ ਦੇ ਮੱਥੇ ਤੇ ਵੀ ਲਿਖ ਕੇ ਭੇਜਿਆ। ਹਰ ਬੱਚੇ ਦੇ ਕਰਮ ਉਹਦੇ ਨਾਲ ਨੇ ਔਰ ਪਰਮਾਤਮਾ ਸਭ ਨੂੰ ਦਿੰਦਾ। ਇੱਥੋਂ ਤੱਕ ਕਿ ਜਲ ਮੈਂ ਜਨ ਤੋਂ ਪਾਇਨ ਤਿਨਾਂ ਵੀ ਰੋਜੀ ਦੇ। ਤੁਸੀਂ ਪੜ੍ਹਦੇ ਹੋ ਕਿ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਜਿਹੜਾ ਪੱਥਰਾਂ ਦੇ ਵਿੱਚ ਕੀੜਾ ਬੈਠਾ ਉਹਨੂੰ ਵੀ ਉਹ ਪਰਮਾਤਮਾ ਦੇਣ ਵਾਲਾ ਦਿੰਦਾ ਜੇ। ਪਰ ਇੱਕ ਬੰਦਾ ਹੀ ਹੈ ਜਿਹਨੂੰ ਭਰੋਸਾ ਨਹੀਂ ਆਉਂਦਾ, ਜਬ ਦਾਂਤ ਨਾ ਥੇ ਤਬ ਦੂਧ ਦੀਆ, ਅਬ ਦਾਂਤ ਦੀਏ ਤੋ ਰੋਜ਼ੀ ਨਾ ਦੇ। ਇੱਕ ਵਾਰੀ ਮਸਕੀਨ ਜੀ ਨੇ ਗੱਲ ਸੁਣਾਈ, ਕਹਿੰਦੇ ਨੇ ਕਿ ਇਹਨਾਂ ਦੇ ਵਿਦਿਆ ਗੁਰੂ ਸਨ ਬਾਬਾ ਬਲਵੰਤ ਸਿੰਘ ਜੀ ਨਿਰਮਲੇ, ਤੇ ਕਹਿੰਦੇ ਨੇ ਕਿ ਮੈਂ ਉਹਨਾਂ ਦੇ ਨਾਲ ਤੁਰਿਆ ਜਾ ਰਿਹਾ ਸੀ ਤੇ ਇੱਕ ਸਾਧੂ ਆ ਗਿਆ, ਤੇ ਸਾਧੂ ਨੇ ਆ ਕੇ ਕਿਹਾ, ਕਹਿੰਦਾ ਕਿ ਮੈਨੂੰ ਅਠਿਆਨੀ ਦਿਓ, ਮੈਂ ਪ੍ਰਸ਼ਾਦਾ ਛਕਣਾ, ਮੈਨੂੰ ਅਠਾਨੀ ਦਿਓ, 50 ਪੈਸੇ ਦਿਓ। ਤੇ ਕਹਿੰਦੇ ਨੇ ਕਿ ਬਾਬਾ ਬਲਵੰਤ ਸਿੰਘ ਨੇ ਨਾ, ਉਹਨਾਂ ਨੇ ਇੱਕ ਦਮੜਾ ਸੀ ਉਹ ਕੱਢ ਕੇ ਦਿੱਤਾ, ਕਹਿਣ ਲੱਗੇ ਕਿ ਲੈ। ਉਹ ਕਹਿੰਦੇ ਨਹੀਂ, ਮੈਨੂੰ 50 ਪੈਸੇ ਚਾਹੀਦੇ ਨੇ, ਅਠਾਨੀ ਚਾਹੀਦੀ। ਉਹ ਕਹਿਣ ਲੱਗੇ ਕਿ ਮੇਰੇ ਕੋਲ ਖੁੱਲੇ ਨਹੀਂ, ਤੂੰ ਇਹ ਲੈ ਜਾ। ਉਸ ਸਾਧੂ ਨੇ ਨਾ ਜੀ ਕਹਿਣ ਲੱਗਾ ਫਿਰ ਇੱਥੇ ਰੁਕੋ। ਉਹ ਜਾ ਕੇ ਤੇ ਦੁਕਾਨ ਤੋਂ ਟੁੱਟੇ ਪੈਸੇ ਲੈ ਕੇ ਆਇਆ ਤੇ ਉਹਨੇ ਉਹ ਲਿਆ ਕੇ ਤੇ ਇਹਨਾਂ ਦੇ ਹੱਥ ਤੇ ਰੱਖ ਦਿੱਤੇ, ਬਾਕੀ 50 ਪੈਸੇ। ਕਹਿੰਦਾ ਵੀ ਬਾਬਾ ਜੀ ਆ ਲੋ। ਉਹ ਕਹਿੰਦੇ ਨੇ ਤੈਨੂੰ ਕੱਲ ਨੂੰ ਫੇਰ ਲੋੜ ਪੈਣੀ ਏ, ਕੱਲ ਫਿਰ ਛਕ ਲਈ ਤੇ ਤੂੰ ਰੱਖ ਲੈ, ਕੱਲ ਫਿਰ ਛਕ ਲਈ। ਤੇ ਉਸ ਸਾਧੂ ਨੂੰ ਗੁੱਸਾ ਆ ਗਿਆ, ਉਹਨੇ ਜਿਹੜੇ ਦੋਵੇਂ ਸਨ ਨਾ ਠਿਆਨੀਆਂ, 50-50 ਪੈਸੇ ਦੋਵੇਂ ਵਾਪਸ ਕਰ ਦਿੱਤੇ।
ਕਹਿਣ ਲੱਗੇ ਮੈਂ ਤੇ ਤੁਹਾਨੂੰ ਰੱਬ ਦੇ ਪਿਆਰੇ ਸਮਝ ਕੇ ਤੁਹਾਡੇ ਕੋਲੋਂ ਮੰਗਿਆ ਸੀ, ਪਰ ਤੁਸੀਂ ਤੇ ਆਮ ਸੰਸਾਰੀਆਂ ਨਾਲੋਂ ਵੀ ਨੀਵੇਂ ਹੋ, ਤੁਹਾਨੂੰ ਨਹੀਂ ਪਤਾ ਜਿੰਨੇ ਅੱਜ ਦਿੱਤਾ ਉਹ ਕੱਲ ਨੂੰ ਵੀ ਦੇਵੇਗਾ। ਕੱਲ ਵਾਸਤੇ ਕਿਉਂ, ਕੱਲ ਨੂੰ ਉਹ ਫੇਰ ਨਹੀਂ ਕੋਈ ਦੇ ਆਵੇਗਾ, ਕੱਲ ਨੂੰ ਵੀ ਉਹ ਦੇਵੇਗਾ ਜਿੰਨੇ ਅੱਜ ਦਿੱਤਾ। ਪਰ ਬੰਦਾ ਦੁਖੀ ਹੁੰਦਾ ਇਸ ਕਰਕੇ ਕਿ ਬੰਦੇ ਨੂੰ ਭਰੋਸਾ ਨਹੀਂ ਰਹਿ ਗਿਆ। ਇੱਕ ਬੇਨਤੀ ਹੋਰ ਕਰਾਂ ਕਿ ਬੰਦੇ ਦਾ ਸੁਭਾਅ ਇਹ, ਬੰਦਾ ਧਨ ਉਹਨਾਂ ਦਾ ਵੇਖਦਾ ਜਿਹੜੇ ਸਾਡੇ ਤੋਂ ਅੱਗੇ ਨੇ, ਤੇ ਧਰਮ ਉਹਨਾਂ ਦਾ ਵੇਖਦਾ ਜਿਹੜੇ ਸਾਡੇ ਤੋਂ ਪਿੱਛੇ। ਹਮੇਸ਼ਾ ਹੀ ਧਨ ਉਹਨਾਂ ਦਾ ਵੇਖੇਗਾ ਜਿਹੜੇ ਸਾਡੇ ਤੋਂ ਅੱਗੇ ਨੇ, ਤੇ ਜਦੋਂ ਵੇਖਦਾ ਨਾ ਕਿ ਲੈ ਇਹ ਮੇਰੇ ਤੋਂ ਮਗਰੋਂ ਆਇਆ ਸੀ, ਇਹਨੇ ਦੋ ਘਰ ਖਰੀਦ ਲਏ ਨੇ, ਮੈਂ ਅਜੇ ਕਿਰਾਏ ਤੇ ਰਹਿ ਰਿਹਾ, ਅੰਦਰੋਂ ਦੁਖੀ, ਮੇਰੇ ਕੋਲ ਇੱਕ ਵੀ ਨਹੀਂ ਇਹਦੇ ਕੋਲ ਦੋ ਹੋ ਗਏ, ਮੇਰੇ ਕੋਲ ਇੱਕ ਕਾਰ ਨਹੀਂ ਇਹ ਦੋ ਲਈ ਫਿਰਦਾ, ਅੰਦਰੋਂ ਦੁਖੀ। ਤੇ ਧਰਮ ਉਹਨਾਂ ਦਾ ਵੇਖਦਾ ਕਿ ਲੈ ਉਹ ਕਿਹੜਾ ਰੋਜ਼ ਪਾਠ ਕਰਦਾ ਜਿਹੜਾ ਮੈਂ ਕਰਾਂ, ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜਿਹੜਾ ਮੈਂ ਜਾਵਾਂ। ਧਰਮ ਉਹਨਾਂ ਦਾ ਵੇਖਦਾ ਜਿਹੜੇ ਆਪਣੇ ਤੋਂ ਪਿੱਛੇ। ਲੇਕਿਨ ਗੱਲ ਉਦਣ ਬਣੇਗੀ, ਉਦਣ ਕਦੇ ਵੀ ਬੰਦਾ ਦੁਖੀ ਨਹੀਂ ਹੋਵੇਗਾ ਜਿੱਦਣ ਇਹ ਵੇਖ ਲਵੇ ਕਿ ਮਾਲਕਾ ਤੇਰਾ ਸ਼ੁਕਰ ਹੈ, ਅਜੇ ਬਹੁਤ ਐਸੇ ਨੇ ਜਿਹੜੇ ਮੇਰੇ ਤੋਂ ਪਿੱਛੇ ਨੇ, ਅਜੇ ਬਹੁਤ ਐਸੇ ਹੈਣ ਜਿਹੜੇ ਮੇਰੇ ਤੋਂ ਪਿੱਛੇ ਨੇ, ਮੈਂ ਤੇ ਬਹੁਤਿਆਂ ਨਾਲੋਂ ਚੰਗਾ। ਤੇਗ ਸ਼ਾਦੀ ਕਹਿੰਦੇ ਨੇ ਕਿ ਮੈਂ ਗਰਮੀਆਂ ਦਾ ਮੌਸਮ ਸੀ ਤੇ ਨਮਾਜ਼ ਪੜ੍ਹਨ ਵਾਸਤੇ ਗਏ, ਧੁੱਪ ਬੜੀ ਲੱਗੀ, ਪੈਰਾਂ ਚ ਚੱਪਲ ਕੋਈ ਨਹੀਂ, ਨੰਗੇ ਪੈਰੀ ਗਏ। ਉੱਥੇ ਜਾ ਕੇ ਵੇਖਿਆ ਤੇ ਕੁਝ ਲੋਕ ਬੈਲ ਗੱਡੀਆਂ ਤੇ ਊਠਾਂ ਤੇ ਘੋੜਿਆਂ ਤੇ ਚੜ੍ਹ ਕੇ ਆਏ ਨਮਾਜ਼ ਪੜ੍ਹਨ ਵਾਲੇ। ਕਹਿੰਦੇ ਨੇ ਮੇਰੇ ਅੰਦਰ ਬੜਾ ਗਿਲਾ ਆਇਆ, ਸ਼ਿਕਵਾ ਆਇਆ ਖੁਦਾ ਤੇ। ਮੈਂ ਕਿਹਾ ਖੁਦਾ ਤੇਰੇ ਘਰ ਵੀ ਲੱਗਦਾ ਕੋਈ ਇਨਸਾਫ਼ ਨਾਂ ਦੀ ਚੀਜ਼ ਨਹੀਂ, ਜਿਨ੍ਹਾਂ ਲੋਕਾਂ ਨੇ ਕਦੇ ਤੇਰੇ ਨਾਂ ਦੀ ਜ਼ਕਾਤ ਨਹੀਂ ਕੱਢੀ, ਜਿਨ੍ਹਾਂ ਕਦੀ ਰੋਜ਼ੇ ਨਹੀਂ ਰੱਖੇ, ਜਿਹੜੇ ਪੰਜ ਵਕਤ ਦੇ ਨਮਾਜ਼ੀ ਵੀ ਕੋਈ ਨਹੀਂ, ਉਹ ਤੇ ਊਠਾਂ ਤੇ ਚੜ੍ਹ ਚੜ੍ਹ ਕੇ ਆਏ ਨੇ, ਉਹ ਤੇ ਬੈਲ ਗੱਡੀਆਂ ਤੇ ਆਏ। ਖੁਦਾ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ, ਅੰਦਰ ਹਉਮੈ ਆ ਕਿ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ, ਮੈਂ ਤੇਰੇ ਨਾਂ ਦੀ ਜ਼ਕਾਤ ਕੱਢਣਾ, ਮੈਂ ਰੋਜ਼ੇ ਰੱਖਣਾ, ਪਰ ਮੈਨੂੰ ਤੇ ਤੂੰ ਇੱਕ ਚੱਪਲ ਵੀ ਨਹੀਂ ਦਿੱਤੀ, ਮੈਂ ਨੰਗੇ ਪੈਰੀ ਆਇਆ, ਮੇਰੇ ਪੈਰ ਸੜ ਗਏ, ਮੈਨੂੰ ਤੂੰ ਚੱਪਲ ਵੀ ਨਹੀਂ ਦਿੱਤੀ। ਕਹਿੰਦੇ ਨੇ ਮੈਂ ਗਿਲੇ ਸ਼ਿਕਵੇ ਕਰ ਰਿਹਾ ਸੀ ਤੇ ਪਿੱਛੋਂ ਆਵਾਜ਼ ਆਈ ਕਿ ਖੁਦਾ ਤੇਰਾ ਲੱਖ ਲੱਖ ਸ਼ੁਕਰ ਹੈ, ਮੈਂ ਸਮੇਂ ਸਿਰ ਪਹੁੰਚ ਗਿਆ। ਕਹਿੰਦੇ ਨੇ ਸੇਖ ਸ਼ਾਦੀ ਕਹਿੰਦੇ ਨੇ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤੇ ਉਹ ਬੰਦਾ ਸ਼ੁਕਰਾਨਾ ਪਿਆ ਕਰਦਾ ਸੀ ਜਿਹਦੇ ਦੋਵੇਂ ਪੈਰ ਹੀ ਕੋਈ ਨਹੀਂ ਸੀ, ਉਹ ਵਿਚਾਰਾ ਰੇਤਾ ਦੇ ਵਿੱਚ ਰੀਂਗਦਾ ਹੋਇਆ ਆਇਆ ਤੇ ਉਹ ਆ ਕੇ ਫਿਰ ਵੀ ਸ਼ੁਕਰ ਪਿਆ ਕਰਦਾ, ਕਹਿੰਦੇ ਮੇਰੀਆਂ ਭੁੱਬਾਂ ਨਿਕਲ ਗਈਆਂ। ਮੈਂ ਕਿਹਾ ਖੁਦਾ ਮੈਨੂੰ ਬਖਸ਼ ਲਈ, ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ, ਕੀ ਹੋਇਆ ਜੇ ਤੂੰ ਮੈਨੂੰ ਚੱਪਲ ਨਹੀਂ ਦਿੱਤੀ, ਤੂੰ ਮੈਨੂੰ ਸਰੀਰ ਤੇ ਸਾਬਤ ਦਿੱਤਾ ਨਾ, ਮੈਨੂੰ ਪੈਰ ਤੇ ਦਿੱਤੇ ਨਹੀਂ ਜਿਨ੍ਹਾਂ ਨਾਲ ਮੈਂ ਤੁਰ ਕੇ ਆ ਸਕਦਾ। ਜੇ ਆਪਣਿਆਂ ਤੋਂ ਪਿਛਲਿਆਂ ਵੱਲ ਵੇਖਾਂਗੇ ਤੇ ਬੰਦਾ ਦੁਖੀ ਨਹੀਂ ਹੋਵੇਗਾ, ਸ਼ੁਕਰਾਨੇ ਵਿੱਚ ਜੁੜੇਗਾ ਵੀ ਪਰਮਾਤਮਾ ਤੇਰਾ ਸ਼ੁਕਰ ਹੈ। ਤੇ ਜਦੋਂ ਆਪਣੇ ਤੋਂ ਅਗਲਿਆਂ ਵੱਲ ਵੇਖਦਾ ਤੇ ਫਿਰ ਬੰਦਾ ਦੁਖੀ ਹੁੰਦਾ। ਪੰਡਿਤ ਗੁਲਾਬ ਸਿੰਘ ਇੱਕ ਹੋਰ ਬੜਾ ਪਿਆਰਾ ਬਚਨ ਕਰਦੇ ਨੇ, ਉਹ ਕਹਿੰਦੇ ਨੇ ਪਰ ਸਿੱਖ ਸੁਖ ਭਿੱਖ ਅਰ ਤਪ ਤੋਂ ਨਾਹੀ। ਕਹਿੰਦੇ ਨੇ ਪਿਆਰਿਆ ਦੂਜਿਆਂ ਦਾ ਸੁਖ ਵੇਖ ਕੇ ਅੰਦਰ ਜੈਲਸੀ ਨਾ ਕਰਿਆ ਕਰ। ਬੰਦੇ ਦਾ ਇੱਕ ਸੁਭਾਅ ਹੈ ਕਿ ਬੰਦਾ ਦੂਜੇ ਦਾ ਸੁੱਖ ਵੇਖ ਕੇ ਤੇ ਆਪ ਦੁਖੀ ਹੋ ਜਾਂਦਾ, ਦੂਜੇ ਦਾ ਸੁੱਖ ਵੇਖ ਕੇ ਆਪ ਦੁਖੀ ਹੋਵੇ, ਅੰਦਰੋਂ ਕ੍ਰਿਝਦਾ ਰਹਿੰਦਾ। ਪਰ ਸੁਖ ਭਿੱਖ ਅਰ ਤਪ ਤੋਂ ਨਾਹੀ, ਉਲਟਾ ਪਾਪ ਹੋਤ ਸਿਰ ਮਾਹੀ। ਕਹਿੰਦੇ ਨੇ ਪਿਆਰਿਆ ਤੈਨੂੰ ਲੱਭਣਾ ਕੁਝ ਨਹੀਂ ਹੋ, ਸਗੋਂ ਤੇਰੇ ਸਿਰੇ ਪਾਪ ਚੜ੍ਹਦਾ। ਜਦੋਂ ਆਪਾਂ ਦੂਜੇ ਨੂੰ ਵੇਖ ਕੇ ਜੈਲਸੀ ਕਰਨੇ ਆ ਨਾ ਤੇ ਪਰਮਾਤਮਾ ਖੁਸ਼ ਨਹੀਂ ਜੇ ਹੁੰਦਾ ਕਦੇ ਵੀ। ਪਰ ਸੁਖ ਭਿੱਖ ਅਰ ਤਪ ਤੋਂ ਨਾਹੀ, ਉਲਟਾ ਪਾਪ ਹੋਤ ਸਿਰ ਮਾਹੀ। ਇੱਕ ਤੋਂ ਆਪਣਾ ਰਿਦਾ ਤਪਾਵੈ, ਭਿੱਖੋ ਭਲਾ ਕਿਛ ਹੱਥ ਨਾ ਆਵੈ। ਕਹਿੰਦੇ ਨੇ ਇੱਕ ਤੇ ਆਪਣਾ ਹਿਰਦਾ ਸਾੜੇਗਾ ਤੇ ਦੂਜਾ ਤੈਨੂੰ ਪ੍ਰਾਪਤੀ ਵੀ ਕੁਝ ਨਹੀਂ ਹੋਣੀ। ਇਹਦੇ ਨਾਲ ਪ੍ਰਾਪਤੀ ਕੀ ਹੋ ਸਕਦੀ ਹੈ? ਫਿਰ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਇੱਕ ਤੈਨੂੰ ਪ੍ਰਾਪਤੀ ਜ਼ਰੂਰ ਹੋਵੇਗੀ। ਪੁੱਛਿਆ ਉਹ ਕਿਹੜੀ? ਪੁੰਨ ਪਰਮੇਸ਼ਰ ਕੋਪ ਕਰੰਤਾ, ਕਹਿੰਦੇ ਨੇ ਪਰਮੇਸ਼ਰ ਦੀ ਕਰੋਪੀ ਜਿਹੜੀ ਹੈ ਨਾ ਉਹ ਤੈਨੂੰ ਜ਼ਰੂਰ ਝੱਲਣੀ ਪੈਗੀ, ਉਹ ਵੀ ਤੇਰੇ ਤੇ ਨਾਰਾਜ਼ ਹੁੰਦਾ। ਕਿਉਂ ਨਾਰਾਜ਼ ਹੁੰਦਾ? ਪੁੰਨ ਪਰਮੇਸ਼ਰ ਕੋਪ ਕਰੰਤਾ, ਮੋਹੇ ਦਿਓ ਤੱਕ ਇਹ ਜਰੰਤਾ। ਕਹਿਣ ਲੱਗਾ ਦੇਣ ਵਾਲਾ ਤੇ ਮੈਂ ਆ, ਤੇ ਭਲਿਆ ਤੂੰ ਕਿਉਂ ਅੰਦਰੋਂ ਪਿਆ ਸਾੜਨਾ? ਦੇਣ ਵਾਲਾ ਤੇ ਮੈਂ ਆ, ਪਰਮੇਸ਼ਰ ਦੀ ਵੀ ਨਾਰਾਜ਼ਗੀ ਝੱਲਣੀ ਪੈਂਦੀ। ਇਸ ਕਰਕੇ ਪਰਮਾਤਮਾ ਦਾ ਸ਼ੁਕਰ ਕਰੀਏ, ਜਿਸ ਹਾਲ ਵਿੱਚ ਉਹਨੇ ਰੱਖਿਆ ਨਾ ਉਸੇ ਹਾਲ ਵਿੱਚ ਆਪਾਂ ਸ਼ੁਕਰਾਨੇ ਵਿੱਚ ਰਵਾਂਗੇ ਤੇ ਬੰਦਾ ਕਦੇ ਦੁਖੀ ਨਹੀਂ ਹੋਵੇਗਾ। ਪਰ ਇਹ ਉਹ ਰਹਿ ਸਕਦਾ ਜੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ, ਜਿਹੜਾ ਉਹਦੇ ਸਿਮਰਨ ਨਾਲ ਜੁੜ ਗਿਆ, ਉਹ ਇਸ ਤਰ੍ਹਾਂ ਸੁੱਖ ਪ੍ਰਾਪਤ ਕਰ ਸਕਦਾ, ਦੂਜਾ ਬੰਦਾ ਨਹੀਂ। ਨਾਮ ਤੋਂ ਟੁੱਟਿਆ ਬੰਦਾ ਜਿਹੜਾ ਦੁਖੀ ਹੋਵੇਗਾ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਬਹੁਤਾ ਧਨ ਕਮਾ ਲੈਣ ਨਾਲ ਵੀ ਸੁੱਖ ਨਹੀਂ। ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਤੇ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਜੇ ਆਖੀਏ ਕਿ ਸੁੱਖ, ਕਹਿੰਦੇ ਨੇ ਉਹਨਾਂ ਵਿੱਚ ਵੀ ਨਹੀਂ, ਇਹ ਹੋਸ਼ਿਆ ਸੁੱਖ ਹੁੰਦਾ, ਥੋੜੇ ਸਮੇਂ ਦਾ ਸੁੱਖ ਹੁੰਦਾ ਫਿਰ ਦੁੱਖ। ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਕਹਿੰਦੇ ਨੇ ਬੜਾ ਭੱਜ ਦੌੜ ਕਰ ਲਈ ਹੈ, ਬੜੇ ਥਾਵਾਂ ਤੇ ਜਾ ਕੇ ਕਮਾਈ ਕੀਤੀ ਹੈ, ਤੇ ਕੀ ਉਹ ਬੰਦਾ ਸੁਖੀ ਹੈ? ਨਹੀਂ। ਸਰਬ ਸੁਖਾ ਹਰ ਹਰ ਗੁਣ ਗਾਏ, ਸਾਰੇ ਸੁੱਖ ਜਿਹੜੇ ਨੇ ਨਾ ਉਹ ਜੇ ਪਰਮਾਤਮਾ ਦੇ ਨਾਮ ਵਿੱਚ, ਉਹ ਜੇ ਉਹਦੀ ਸਿਫਤ ਸਲਾਹ ਕਰਨ ਵਿੱਚ ਸਾਰੇ ਸੁੱਖ। ਤੇ ਪਾਤਸ਼ਾਹ ਜੀ ਅੱਜ ਦੇ ਮੁਬਾਰਕ ਇਸ ਸ਼ਬਦ ਅੰਦਰ ਵੀ ਇਹੀ ਪੇ ਬਖਸ਼ਿਸ਼ ਕਰਦੇ ਨੇ, ਕਾਨੜਾ ਅਸ਼ਟਪਦੀਆ ਮਹੱਲਾ ਚੌਥਾ ਘਰ ਪਹਿਲਾ। ਅੱਠਾਂ ਪਦਿਆਂ ਦਾ ਸ਼ਬਦ ਹੈ, ਕਾਨੜਾ ਰਾਗ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਉਚਾਰਨ ਪੈ ਕਰਦੇ ਨੇ। ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ, ਤੇ ਮੰਗਲ ਦਾ ਉਚਾਰਨ ਕੀਤਾ ਮੇਰੇ ਸਾਹਿਬ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਔਰ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ, ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਜਪ ਮਨ ਰਾਮ ਨਾਮ ਸੁਖ ਪਾਵੇ ਗੋ, ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਿਆ ਸੁਖ ਦੀ ਪ੍ਰਾਪਤੀ ਹੋਵੇਗੀ। ਜਿਉ ਜਿਉ ਜਪੈ ਤਿਵੈ ਸੁਖ ਪਾਵੈ, ਸਤਿਗੁਰ ਸੇਵ ਸਮਾਵੈ ਗੋ, ਕਹਿੰਦੇ ਨੇ ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਜਪੀ ਜਾਵਾਂਗੇ ਨਾ ਉਸੇ ਉਸੇ ਤਰ੍ਹਾਂ ਹੀ ਸੁੱਖ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ, ਸੁੱਖ ਦੀ ਪ੍ਰਾਪਤੀ ਹੋਣ ਲੱਗ ਪਵੇਗੀ। ਮੈਂ ਤੇ ਕਈ ਵਾਰੀ ਬੇਨਤੀ ਕਰਨਾ ਕਿ ਜੇ ਕਿਤੇ ਕੋਈ ਦੁੱਖ ਆਇਆ ਜਾਂ ਕਿਤੇ ਕੋਈ ਕੰਮ ਸਾਡਾ ਅੜਿਆ ਉਹ ਨਿਕਲਦਾ ਨਹੀਂ, ਤੇ ਪਿਆਰਿਓ ਇੱਕੋ ਹੀ ਢੰਗ ਤਰੀਕਾ ਕਿ ਉਸ ਪਰਮਾਤਮਾ ਦਾ ਸਿਮਰਨ ਵਧਾ ਦਿਓ, ਬਸ ਉਹਦਾ ਨਾਮ ਜਪਣਾ ਜਿਹੜਾ ਉਹ ਵਧਾ ਦਿਓ। ਉਹਦੇ ਸਿਮਰਨ ਜਿੱਦਣ ਵੱਧ ਗਿਆ ਨਾ, ਸਮਝੋ ਵੀ ਤੁਹਾਡੇ ਰਸਤੇ ਵੀ ਆਪਣੇ ਆਪ ਹੀ ਸਾਫ਼ ਹੋਣੇ ਸ਼ੁਰੂ ਹੋ ਜਾਣ, ਆਪੇ ਹੀ ਸਾਰੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਕਹਿੰਦੇ ਨੇ ਕਿ ਜਿਉਂ ਜਿਉਂ ਜਪੈ ਤਿਵੇਂ ਸੁੱਖ ਪਾਵੇ, ਉਸੇ ਤਰ੍ਹਾਂ ਹੀ ਸੁੱਖ ਮਿਲਣੇ ਸ਼ੁਰੂ ਹੋ ਜਾਣਗੇ। ਸਤਿਗੁਰ ਸੇਵ ਸਮਾਵੇ ਗੋ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਸਵਾਰੇ ਉਸ ਪਰਮਾਤਮਾ ਦੀ ਨਾਮ ਜਪਣਾ, ਸੇਵਾ ਕਰਨੀ ਹੈ, ਨਾਮ ਜਪਣਾ, ਔਰ ਇਹਦੇ ਨਾਲ ਪਰਮਾਤਮਾ ਦੇ ਵਿੱਚ ਲੀਨ ਹੋਏ ਰਹਿੰਦੇ ਨੇ। ਰਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ, ਨਾਮ ਜਪਤ ਸੁਖ ਪਾਵੇ ਗੋ, ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦੇ ਅੰਦਰ ਦੀ ਜਿਹੜੀ ਖਿੱਚ ਹੈ, ਅੰਦਰ ਦੀ ਤਾਂਗ ਹੈ, ਉਹ ਕਿਹੜੀ ਹੈ? ਹਰ ਵੇਲੇ ਪਰਮਾਤਮਾ ਦਾ ਨਾਮ ਜਪਣਾ, ਹਰ ਵੇਲੇ ਉਹਦੀ ਬੰਦਗੀ ਵਿੱਚ ਜੁੜੇ ਰਹਿਣਾ, ਹਰ ਵੇਲੇ ਉਹਦੇ ਸਿਮਰਨ ਵਿੱਚ ਜੁੜੇ ਰਹਿਣਾ। ਨਾਮ ਜਪਤ ਸੁੱਖ ਪਾਵੇ ਗੋ, ਕਹਿੰਦੇ ਨੇ ਨਾਮ ਜਪਣ ਦੇ ਨਾਲ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹ ਜਪਦੇ ਨੇ ਤੇ ਜਪ ਕੇ ਸੁਖੀ ਹੁੰਦੇ ਨੇ, ਉਹ ਸੁੱਖ ਮਾਣਦੇ ਨੇ। ਅਨਰਸ ਸਾਧ ਗਏ ਸਭ ਨੀਕਰ, ਬਿਨ ਨਾਮੈ ਕਿਛ ਨਾ ਸੁਖਾਵੈ ਗੋ। ਬੰਦਾ ਸਾਰੀ ਜ਼ਿੰਦਗੀ ਇਹ ਜੀਵ ਦੇ ਰਸਾਂ ਕਸਾਂ ਵਿੱਚ ਪਿਆ ਰਹਿੰਦਾ, ਭੋਗਾਂ ਵਿੱਚ ਫਸਿਆ ਰਹਿੰਦਾ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਦੇ ਵਸ ਵਿੱਚ ਪੈ ਕੇ ਇਹਨਾਂ ਚੋਂ ਨਿਕਲ ਹੀ ਨਹੀਂ ਸਕਦਾ, ਔਰ ਇਹ ਹੀ ਇਸ ਬੰਦੇ ਨੂੰ ਦੁੱਖ ਦਿੰਦੇ ਨੇ, ਦੁੱਖਾਂ ਦਾ ਬਾਇਸ ਬਣਦੇ ਨੇ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਕਹਿੰਦੇ ਨੇ ਕਿ ਉਹਨਾਂ ਨੂੰ ਹੁਣ ਨਾਮ ਦਾ ਰਸ ਆ ਗਿਆ। ਜਿਵੇਂ ਆਪਾਂ ਕਈ ਵਾਰੀ ਬੇਨਤੀ ਕਰਨੇ ਆ ਕਿ ਬਾਬਾ ਫਰੀਦ ਨੂੰ ਜਦੋਂ ਨਾਮ ਦਾ ਰਸ ਆ ਗਿਆ ਨਾ, ਤੇ ਉਹਨਾਂ ਨੇ ਆਪਣੀ ਮਾਂ ਨੂੰ ਵੀ ਕਹਿ ਦਿੱਤਾ ਸੀ, ਕਹਿਣ ਲੱਗੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਤੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਹਿੰਦੇ ਨੇ ਸਾਰੀਆਂ ਚੀਜ਼ਾਂ ਬੜੀਆਂ ਸਵਾਦਿਸ਼ਟ ਨੇ, ਬੜੀਆਂ ਮਿੱਠੀਆਂ ਨੇ, ਪਰ ਹੇ ਮਾਲਕ ਜੀ ਹੁਣ ਜਿਹੜਾ ਰਸ ਤੇਰਾ ਨਾਮ ਜਪਣ ਵਿੱਚ ਆਉਂਦਾ ਨਾ, ਉਹਦੇ ਤੁੱਲ ਕੋਈ ਹੋਰ ਵੀ ਪਦਾਰਥ ਜਿਹੜਾ ਉਹ ਨਹੀਂ ਹੋ ਸਕਦਾ, ਜਿੰਨਾ ਰਸ ਤੇਰੇ ਨਾਮ ਵਿੱਚੋਂ ਹੁਣ ਆਉਣ ਲੱਗ ਪਿਆ, ਇੰਨਾ ਸਵਾਦ ਹੋਰ ਕਿਤੇ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਨ ਰਸ ਸਾਧ ਗਏ ਸਭ ਨੀਕਰ। ਨੀਕਰ ਦਾ ਅਰਥ ਹੈ ਕਿ ਨਿਕਲ ਗਏ, ਸਾਰੇ ਰਸ ਜਿਹੜੇ ਨੇ ਉਹ ਹੁਣ ਨਿਕਲ ਗਏ ਨੇ। ਬਿਨ ਨਾਮੈ ਕਿਛ ਨਾ ਸੁਖਾਵੇ ਗੋ, ਕਹਿੰਦੇ ਨੇ ਹੁਣ ਉਹਨਾਂ ਨੂੰ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਸਿਖਾਉਂਦੀ ਨਹੀਂ, ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਬਾਕੀ ਚੀਜ਼ਾਂ ਦੁੱਖ ਦਿੰਦੀਆਂ ਨੇ, ਕੇਵਲ ਨਾਮ ਦੇ ਵਿੱਚ ਹੀ ਸੁੱਖ ਹੈ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ। ਗੁਰਮਤ ਹਰ ਹਰ ਮੀਠਾ ਲਾਗਾ, ਗੁਰ ਮੀਠੇ ਬਚਨ ਕਢਾਵੇ ਗੋ। ਕਹਿੰਦੇ ਨੇ ਗੁਰੂ ਦੀ ਮਤ ਅਨੁਸਾਰ ਹੁਣ ਹਰੀ ਦਾ ਨਾਮ ਜਿਹੜਾ ਹੈ ਉਹ ਮਿੱਠਾ ਲੱਗਣ ਲੱਗ ਪਿਆ, ਔਰ ਜਿਹੜਾ ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ, ਗੁਰ ਮੀਠੇ ਬਚਨ ਕਢਾਵੇ ਗੋ, ਉਹਨਾਂ ਦੇ ਅੰਦਰੋਂ ਵੀ ਮਿੱਠੇ ਬਚਨ ਹੀ ਨਿਕਲਦੇ ਨੇ। ਗੁਰੂ ਕਿਰਪਾ ਕਰਦਾ ਉਹਨਾਂ ਦੇ ਅੰਦਰੋਂ ਫਿਰ ਕੌੜਾ ਸ਼ਬਦ ਨਹੀਂ ਨਿਕਲਦਾ। ਜੋ ਮਨੁੱਖ ਦੇ ਅੰਦਰ ਹੁੰਦਾ ਨਾ ਜੀ, ਉਹ ਹੀ ਬਾਹਰ ਪ੍ਰਗਟ ਹੁੰਦਾ। ਜੇ ਮਨੁੱਖ ਦੇ ਅੰਦਰ ਈਰਖਾ ਦੀ ਅੱਗ ਭਰੀ ਹੋਵੇ ਨਾ, ਤੇ ਉਹ ਗੱਲ ਕਰੇਗਾ ਦੂਜੇ ਦਾ ਹਿਰਦਾ ਸਾੜ ਕੇ ਸਵਾਹ ਕਰ ਦੇਗਾ, ਇੰਨੀ ਅੰਦਰ ਈਰਖਾ ਦੀ ਅੱਗ ਹੁੰਦੀ ਹੈ। ਪਰ ਜਿਨ੍ਹਾਂ ਦੇ ਅੰਦਰ ਨਾਮ ਦੀ ਸੀਤਲਤਾ ਹੁੰਦੀ ਹੈ, ਉਹ ਕੌੜਾ ਬੋਲ ਬੋਲਣਾ ਹੀ ਨਹੀਂ ਜਾਣਦੇ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਸੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਨੇ ਉਹ ਕਦੇ ਕੌੜਾ ਬੋਲ ਨਹੀਂ ਜੇ ਜਾਣਦਾ। ਗੁਰੂ ਅਮਰਦਾਸ ਪਾਤਸ਼ਾਹ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ ਨਾ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ, ਤੇ ਉਸ ਵੇਲੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦੋ ਪੁੱਤਰ ਸਨ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਇਹ ਅੰਦਰੋਂ ਬੜੇ ਦੁਖੀ, ਜਿਹੜਾ ਬਾਬਾ ਦਾਤੂ ਹੈ ਨਾ, ਇਹ ਤੇ ਬਹੁਤੇ ਕ੍ਰੋਧਿਤ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਹੁਣ ਗੋਇੰਦਵਾਲ ਸਾਹਿਬ ਚਲੇ ਜਾਓ, ਤੁਸੀਂ ਇੱਥੇ ਨਹੀਂ ਟਿਕਣਾ। ਤੇ ਮੇਰੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਆ ਗਏ ਸਨ, ਇੱਥੇ ਆ ਕੇ ਸਿੰਘਾਸਣ ਤੇ ਬੈਠੇ ਨੇ, ਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਪੁੱਤਰ ਬਾਬਾ ਦਾਤੂ ਇੰਨਾ ਗੁੱਸੇ ਵਿੱਚ ਆ ਗਿਆ ਕਿ ਉਹਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸਿੰਘਾਸਣ ਤੇ ਬੈਠਿਆਂ ਨੂੰ ਲੱਤ ਮਾਰ ਦਿੱਤੀ, ਤੇ ਪਾਤਸ਼ਾਹ ਜੀ ਬਿਰਧ ਸਰੀਰ ਸੀ ਧਰਤੀ ਤੇ ਡਿੱਗ ਪਏ। ਕਹਿੰਦੇ ਨੇ ਜਦੋਂ ਡਿੱਗੇ ਤੇ ਉਸ ਤੋਂ ਬਾਅਦ ਖੇਤੀ ਨਾਲ ਉੱਠੇ, ਉੱਠ ਕੇ ਤੇ ਬਾਬਾ ਦਾਤੂ ਜੀ ਦੇ ਚਰਨ ਫੜ ਲਏ, ਕੌੜਾ ਬੋਲ ਨਹੀਂ ਕੋਈ ਵੀ ਬੋਲਿਆ। ਭਾਈ ਸੰਤੋਖ ਸਿੰਘ ਲਿਖਦੇ ਨੇ, ਸਿੰਘਾਸਨ ਤੇ ਗਿਰ ਕਰ ਪਰੇ, ਬਿਰਧ ਸਰੀਰ ਕੰਪ ਕੋ ਕਰੇ। ਬਿਰਧ ਸਰੀਰ ਕੰਬਦੇ ਰਹੇ, ਬਹੁਰ ਸੰਭਾਰ ਉੱਠੇ ਤਤ ਕਾਲਾ, ਕਹਿ ਦਾਤੂ ਕੇ ਚਰਨ ਕਿਰਪਾਲਾ। ਸਤਿਗੁਰੂ ਜੀ ਨੇ ਬਾਬਾ ਦਾਤੂ ਦੇ ਚਰਨ ਫੜ ਲਏ। ਕਰ ਕਮਲਨ ਸਿਉ ਮਰਦਨ ਕਰੈ, ਪਿੰਟੀ ਸਹਿਤ ਬਾ ਕਿਉ ਚਰੈ। ਆਪਣੇ ਕਰ ਕਮਲਾਂ ਦੇ ਨਾਲ ਉਹਨਾਂ ਦੇ ਪੈਰਾਂ ਨੂੰ ਘੁੱਟਣ ਲੱਗ ਪਏ ਤੇ ਬੇਨਤੀ ਦੇ ਨਾਲ ਬੇਨਤੀ ਸਹਿਤ ਵਾਕ ਵਚਨ ਕੀਤਾ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਆ ਬੈ ਤੇ ਬਿਰਦ ਪਏ ਹੋ। ਇੱਕ ਤੇ ਮਹਾਰਾਜ ਮੈਂ ਸੇਵਾ ਕਰ ਕਰਕੇ ਕਮਜ਼ੋਰ ਵੀ ਹੋ ਗਿਆ, ਮੇਰਾ ਸਰੀਰ ਹੱਡੀਆਂ ਦੀ ਮੁੱਠ ਹੈ, ਬਿਰਦ ਅਵਸਥਾ ਹੋ ਗਈ ਹੈ। ਅਮਰੋ ਬਿਰਦ ਸਰੀਰ ਕਠੋਰਾ, ਤੁਮਰੇ ਚਰਨ ਮਿਰਦੁਲ ਨੇ ਥੋਰਾ। ਕਹਿੰਦੇ ਨੇ ਮੇਰਾ ਸਰੀਰ ਹੱਡੀਆਂ ਦੀ ਮੁੱਠ ਹੈ, ਸਖਤ ਹੈ, ਤੇ ਮਹਾਰਾਜ ਤੁਹਾਡੇ ਚਰਨ ਬੜੇ ਕੋਮਲ ਨੇ, ਜਦੋਂ ਤੁਸੀਂ ਲੱਤ ਮਾਰੀਏ ਮੈਨੂੰ ਹੋਇਓ ਹੋਏ ਗੋ ਕਸ਼ਟ ਮਹਾਨਾ, ਖਮਾ ਭਇਓ ਅਪਰਾਧ ਅਜਾਨਾ। ਕਹਿਣ ਲੱਗੇ ਤੁਹਾਨੂੰ ਦੁੱਖ ਪਹੁੰਚਿਆ ਹੋਵੇਗਾ, ਤੁਹਾਨੂੰ ਪੀੜਾ ਹੋਈ ਹੋਵੇਗੀ, ਇਸ ਕਰਕੇ ਮੇਰੀ ਇਹ ਭੁੱਲ ਜਿਹੜੀ ਹੈ ਮਾਫ਼ ਕਰ ਦਿਓ, ਮੈਨੂੰ ਬਖਸ਼ ਲਿਓ। ਗੁਰੂ ਅਮਰਦਾਸ ਪਾਤਸ਼ਾਹ ਜੀ ਕੌੜਾ ਬੋਲ ਨਹੀਂ ਤੇ ਗੋਇੰਦਵਾਲ ਛੱਡ ਕੇ ਹੀ ਚਲੇ ਗਏ ਪਾਤਸ਼ਾਹ ਜੀ। ਸਿੰਘਾਸਣ ਤੇ ਆਪ ਬਹਿ ਗਿਆ ਬਾਬਾ ਦਾਤੂ। ਜਦੋਂ ਆਪ ਬੈਠ ਗਏ ਤੇ ਸੰਗਤ ਦੇ ਵਿੱਚੋਂ ਕਿਸੇ ਨੇ ਮੂੰਹ ਨਾ ਲਾਇਆ ਬਾਬੇ ਦਾ, ਕਿਸੇ ਨੇ ਆ ਕੇ ਨਮਸਕਾਰ ਨਹੀਂ ਕੀਤੀ, ਕੱਲਾ ਹੀ ਬੈਠੇ ਰਹੇ। ਤੇ ਗੁਰੂ ਸਵਾਰਿਓ ਕੀ ਕਾਰਨ ਹੈ? ਕਿਉਂਕਿ ਸੰਗਤ ਤੇ ਉਸ ਗੁਰੂ ਨੂੰ ਲੱਭਦੀ ਏ ਜਿਹੜਾ ਲੱਤ ਖਾ ਕੇ ਵੀ ਕੌੜਾ ਬੋਲ ਨਹੀਂ ਬੋਲਦਾ, ਤੇ ਜਿਹੜਾ ਲੱਤਾਂ ਮਾਰਨ ਵਾਲਾ ਹੋਵੇ ਉਹਨੂੰ ਭਾਈ ਕਿਹੜਾ ਮੱਥਾ ਟੇਕੇ। ਆਖਿਰਕਾਰ ਛੱਡ ਕੇ ਫਿਰ ਚਲੇ ਗਏ, ਜਾਣਾ ਪਿਆ। ਰੱਬ ਦੇ ਪਿਆਰੇ ਜਿਹੜੇ ਨੇ ਉਹ ਕੌੜਾ ਬੋਲ ਜਿਹੜੇ ਨਾ ਉਹ ਨਹੀਂ ਬੋਲਦੇ, ਉਹ ਮਿੱਠੇ ਬਚਨ ਬੋਲਦੇ ਨੇ। ਗੁਰਮਤ ਹਰ ਹਰ ਮੀਠਾ ਲਾਗਾ, ਗੁਰ ਮੀਠੇ ਬਚਨ ਕਢਾਵੇ ਗੋ। ਸਤਿਗੁਰ ਬਾਣੀ ਪੁਰਖ ਪਰਖੋਤਮ, ਬਾਣੀ ਸਿਉਂ ਚਿੱਤ ਲਾਵੇ ਗੋ। ਕਹਿੰਦੇ ਨੇ ਸਤਿਗੁਰੂ ਦੀ ਬਾਣੀ, ਗੁਰੂ ਦੇ ਰਾਹੀਂ ਬਾਣੀ ਨਾਲ ਜੁੜ ਕੇ ਉਹ ਜਿਹੜਾ ਸਭ ਤੋਂ ਉੱਤਮ ਹੈ ਪਰਿਪੂਰਨ ਪਰਮਾਤਮਾ, ਉਹਦੇ ਨਾਲ ਸਾਂਝ ਬਣ ਜਾਂਦੀ ਏ। ਪੁਰਖ ਪਰਖੋਤਮ, ਬਾਣੀ ਸਿਉਂ ਚਿੱਤ ਲਾਵੇ ਗੋ। ਉਹ ਫਿਰ ਆਪਣਾ ਚਿੱਤ ਬਾਣੀ ਦੇ ਨਾਲ ਹੀ ਹਮੇਸ਼ਾ ਜੋੜ ਕੇ ਰੱਖਦੇ ਨੇ, ਕਿਉਂਕਿ ਬਾਣੀ ਦੁਆਰਾ ਹੀ ਉਸ ਮਾਲਕ ਨਾਲ ਸਾਂਝ ਪੈਂਦੀ ਏ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਪੀਨਾ ਨਿਜ ਘਰ ਆਵੇ ਗੋ। ਕਹਿੰਦੇ ਨੇ ਜਿਹੜੇ ਬਾਣੀ ਦੇ ਨਾਲ ਜੁੜ ਜਾਂਦੇ ਨੇ, ਕਹਿੰਦੇ ਨੇ ਜਦੋਂ ਦੇ ਬਾਣੀ ਨਾਲ ਜੁੜ ਗਏ ਆ ਮੇਰਾ ਮਨ ਦਰਵਿਆ, ਦਰਵਿਆ ਦਾ ਅਰਥ ਹੁੰਦਾ ਨਰਮ ਹੋ ਗਿਆ। ਹੁਣ ਮੇਰਾ ਮਨ ਨਰਮ ਹੋ ਗਿਆ, ਮੇਰੇ ਮਨ ਵਿਚ ਹਉਮੇ ਨਹੀਂ ਰਹੀ, ਮੇਰੇ ਮਨ ਵਿਚ ਹੁਣ ਹੰਕਾਰ ਨਹੀਂ ਰਹਿ ਗਿਆ। ਤੇ ਮਨ ਭੀਨਾ ਨਿਜ ਘਰ ਆਵੇ ਗੋ, ਹੁਣ ਮੇਰਾ ਮਨ ਜਿਹੜਾ ਨਾ ਇਹ ਸਹਿਜ ਅਵਸਥਾ ਟਿਕਾਓ ਵਿਚ ਆ ਗਿਆ, ਤੇ ਨਾਮ ਰਸ ਦੇ ਵਿਚ ਮੇਰਾ ਮਨ ਜਿਹੜਾ ਨਾ ਭੀਨਾ ਅਰਥ ਹੈ ਭਿੱਜ ਗਿਆ, ਮੇਰਾ ਮਨ ਹੁਣ ਨਾਮ ਰਸ ਵਿਚ ਭਿੱਜ ਗਿਆ ਹੈ ਔਰ ਇਹ ਟਿਕਾਓ ਵਿਚ ਆ ਗਿਆ। ਤੈ ਅਨਹਤ ਧੁਨੀ ਬਾਜੇ ਨਿਤ ਬਾਜੇ, ਨੀਚਰ ਧਾਰ ਚੁਆਵੇ ਗੋ। ਕਹਿੰਦੇ ਨੇ ਹੁਣ ਅੰਦਰ ਇਕ ਰਸ, ਜਿਹੜੇ ਨਾਮ ਦੇ ਵਾਜੇ ਨੇ ਉਹ ਵੱਜਦੇ ਰਹਿੰਦੇ ਨੇ। ਆਪਾਂ ਪੜ੍ਹਦੇ ਹਾਂ ਨਾ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ, ਤੂਰੇ ਦਾ ਅਰਥ ਵੀ ਵਾਜੇ ਹੀ ਹੁੰਦਾ। ਉਹ ਅੰਦਰ ਵਾਜੇ ਜਿਹੜੇ ਨੇ ਉਹ ਵੱਜਦੇ ਨੇ ਔਰ ਲਗਾਤਾਰ ਇਸ ਤਰ੍ਹਾਂ ਵੱਜ ਰਹੇ ਨੇ ਕਿ ਜਿਵੇਂ ਕਹਿੰਦੇ ਨੇ ਕਿ ਕੋਈ ਝਰਨਾ ਜਿਹੜਾ ਉਹ ਲਗਾਤਾਰ ਵਹਿ ਰਿਹਾ ਹੁੰਦਾ, ਦਿਨੇ ਰਾਤ ਵਹਿੰਦਾ ਜਾ ਰਿਹਾ। ਇਸੇ ਤਰ੍ਹਾਂ ਹੀ ਕਹਿੰਦੇ ਨੇ ਉਹ ਜਿਹੜੇ ਇੰਨਾ ਰਸ ਬਣ ਗਿਆ ਕਿ ਹੁਣ ਨਾਮ ਰੂਪੀ ਵਾਜੇ ਹਰ ਵੇਲੇ ਹੀ ਵੱਜ ਰਹੇ ਨੇ, ਜਿਵੇਂ ਕੋਈ ਝਰਨਾ ਲਗਾਤਾਰ ਚੱਲ ਰਿਹਾ ਹੋਵੇ। ਨੀਚਰ ਧਾਰ ਚੁਆਵੇ ਗੋ, ਰਾਮ ਨਾਮ ਇੱਕ ਤਿਲ ਗਾਵੇ ਮਨ, ਗੁਰਮਤ ਨਾਮ ਸਮਾਵੇ ਗੋ। ਇੱਕ ਤਿਲ ਤਿਲ, ਕਹਿੰਦੇ ਨੇ ਰਾਮ ਨਾਮ ਇੱਕ ਤਿਲ ਤਿਲ ਗਾਵੇ, ਭਾਵ ਹਰ ਵੇਲੇ ਹਰ ਟਾਈਮ ਪਰਮਾਤਮਾ ਦਾ ਨਾਮ ਜਿਹੜਾ ਉਹ ਅੰਦਰ ਚੱਲ ਰਿਹਾ, ਮਨ ਗੁਰਮਤ ਨਾਮ ਸਮਾਵੇ ਗੋ। ਔਰ ਕਹਿੰਦੇ ਨੇ ਗੁਰੂ ਦੀ ਮੱਤ ਦੇ ਰਾਹੀਂ ਉਹ ਰੱਬ ਦੇ ਪਿਆਰੇ ਨਾਮ ਵਿੱਚ ਹੀ ਸਮਾਏ ਰਹਿੰਦੇ ਨੇ, ਉਹਨਾਂ ਦੀ ਸੁਰਤੀ ਨਾਮ ਵਿੱਚ ਜੁੜੀ ਰਹਿੰਦੀ ਹੈ। ਨਾਮ ਸੁਣੇ ਨਾਮੋ ਮਨ ਭਾਵੈ, ਉਹ ਸੁਣਦੇ ਵੀ ਨਾਮ ਹੀ ਨੇ ਤੇ ਨਾਮ ਹੀ ਉਹਨਾਂ ਦੇ ਮਨ ਨੂੰ ਫਿਰ ਭਾਉਂਦਾ, ਨਾਮ ਹੀ ਉਹਨਾਂ ਨੂੰ ਚੰਗਾ ਲੱਗਦਾ। ਨਾਮ ਸੁਣੈ ਨਾਮੋ ਮਨ ਭਾਵੈ, ਨਾਮੇ ਹੀ ਤ੍ਰਿਪਤਾ ਵੈ ਗੋ, ਤੇ ਨਾਮ ਦੇ ਨਾਲ ਹੀ ਫਿਰ ਉਹਨਾਂ ਨੂੰ ਤ੍ਰਿਪਤੀ ਮਿਲਦੀ ਏ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਸਾਰੀਆਂ ਭੁੱਖਾਂ ਉਹਨਾਂ ਦੀਆਂ ਮਿਟ ਜਾਂਦੀਆਂ ਨੇ, ਤ੍ਰਿਪਤ ਹੋ ਜਾਂਦੇ ਨੇ। ਕਣਕ ਕਣਕ ਪਹਿਰੇ ਬਹੁ ਕੰਗਣਾ, ਕਾਪਰ ਭਾਂਤ ਬਣਾਵੈ ਗੋ। ਕਈ ਲੋਕ ਜਿਹੜੇ ਨੇ ਉਹ ਅਨੇਕਾਂ ਤਰ੍ਹਾਂ ਦੇ ਸੋਨੇ ਦੇ ਗਹਿਣੇ ਬਣਾਉਂਦੇ ਨੇ, ਕੰਗਣ ਬਣਾਉਂਦੇ ਨੇ, ਔਰ ਕਈ ਤਰ੍ਹਾਂ ਦੇ ਕੱਪੜੇ ਜਿਹੜੇ ਨੇ ਨਾ ਉਹ ਪਹਿਣਦੇ ਨੇ। ਕਾਪਰ ਭਾਂਤ ਬਣਾਵੈ ਗੋ, ਕਈ ਤਰ੍ਹਾਂ ਦੇ ਕੱਪੜੇ ਉਹ ਸਵਾਉਂਦੇ ਨੇ, ਪਹਿਣਦੇ ਨੇ। ਨਾਮ ਬਿਨਾ ਸਭ ਫੀਕ ਫਿਕਾਨੇ, ਜਨਮ ਮਰੈ ਫਿਰ ਆਵੈ ਗੋ। ਪਰ ਕਹਿੰਦੇ ਨੇ ਪਿਆਰਿਓ, ਜਿੰਨੇ ਮਰਜ਼ੀ ਬੰਦਾ ਵਧੀਆ ਗਹਿਣੇ ਪਾ ਲਵੇ, ਸੋਹਣੇ ਕੱਪੜੇ ਪਾ ਲਵੇ, ਆਪਣੇ ਵੱਲੋਂ ਤੇ ਬੜਾ ਅੰਦਰੋਂ ਪ੍ਰਸੰਨ ਹੁੰਦਾ, ਪਰ ਕਹਿੰਦੇ ਨੇ ਜੇ ਕੋਲ ਨਾਮ ਨਹੀਂ ਤੇ ਸਭ ਕੁਝ ਹੀ ਫਿੱਕਾ ਜੀ। ਨਾਮ ਤੋਂ ਬਗੈਰ ਕਹਿੰਦੇ ਨੇ ਫਿਰ ਇਹ ਜਨਮ ਮਰੈ ਫਿਰ ਆਵੈ ਗੋ। ਇਹਨਾਂ ਦਾ ਜਨਮ ਤੇ ਮਰਨ ਜਿਹੜਾ ਉਹ ਹੁੰਦਾ ਹੀ ਰਹਿੰਦਾ, ਜੰਮਦੇ ਮਰਦੇ ਰਹਿੰਦੇ ਨੇ, ਜੀਵਨ ਵਿੱਚ ਸੁੱਖ ਨਹੀਂ ਮਿਲਦਾ। ਮਾਇਆ ਪਟਲ ਪਟਲ ਹੈ ਭਾਰੀ, ਘਰ ਘੁੰਮਣ ਘੇਰ ਕੁਲਾਵੈ ਗੋ। ਪਟਲ ਕਹਿੰਦੇ ਨੇ ਪੜਦੇ ਨੂੰ, ਕਹਿੰਦੇ ਨੇ ਮਾਇਆ ਦਾ ਬੜਾ ਜ਼ਬਰਦਸਤ ਪੜਦਾ ਹੈ, ਜਿਹੜਾ ਮਨੁੱਖ ਨੂੰ ਪਰਮਾਤਮਾ ਨਜ਼ਰ ਹੀ ਨਹੀਂ ਆਉਣ ਦਿੰਦਾ, ਐਸਾ ਪੜਦਾ ਮਾਇਆ ਨੇ ਪਾਇਆ। ਪਰ ਕਹਿੰਦੇ ਨੇ ਜਦੋਂ ਪਰਮਾਤਮਾ ਕਿਰਪਾ ਕਰਦਾ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ, ਕਹਿੰਦੇ ਨੇ ਗੁਰੂ ਕਿਰਪਾ ਕਰਕੇ ਤੇ ਉਹ ਪੜਦੇ ਜਿਹੜੇ ਉਹ ਖੋਲ ਦਿੰਦਾ। ਪਰ ਇੱਥੇ ਸਾਹਿਬ ਜੀ ਕਹਿੰਦੇ ਨੇ ਕਿ ਬਹੁਤ ਪੜਦੇ ਨੇ, ਮਾਇਆ ਪਟਲ ਪਟਲ ਹੈ ਭਾਰੀ, ਘਰ ਘੁੰਮਣ ਘੇਰ ਕੁਲਾਵੈ ਗੋ। ਜਿਹੜਾ ਘਰ ਹੈ, ਘਰ ਦੇ ਵਿੱਚ ਮਨੁੱਖ ਇੰਨਾ ਕੁ ਗੁਲਤਾਨ ਹੋ ਜਾਂਦਾ ਕਿ ਜਿਵੇਂ ਬੰਦਾ ਘੁੰਮਣ ਘੇਰੀ ਵਿੱਚ ਫਸਿਆ ਰਹਿੰਦਾ ਨਾ, ਪਾਣੀ ਬਹੁਤ ਤੇਜ਼ ਹੋਵੇ ਤੇ ਘੁੰਮਣ ਘੇਰੀ ਵਿੱਚ ਫਸ ਜਾਏ ਤੇ ਉਹ ਘੁੰਮਣ ਘੇਰੀ ਐਸੀ ਉਹਨੂੰ ਫਿਰ ਥੱਲੇ ਹੀ ਲੈ ਜਾਂਦੀ ਹੈ, ਬੰਦੇ ਨੂੰ ਗਰਕ ਕਰ ਦਿੰਦੀ। ਇਸੇ ਤਰ੍ਹਾਂ ਹੀ ਇਹ ਮਾਇਆ ਦੇ ਘੇਰੇ ਵਿੱਚ ਆਇਆ ਹੋਇਆ, ਮਾਇਆ ਦੇ ਪਰਦੇ ਵਿੱਚ ਬੰਦਾ ਘਰ ਦੇ ਦਾਇਰੇ ਤੋਂ ਬਾਹਰ ਹੀ ਨਹੀਂ ਨਿਕਲ ਸਕਦਾ, ਮੋਹ ਮਾਇਆ ਵਿੱਚ ਹੀ ਫਸਿਆ ਰਹਿੰਦਾ। ਔਰ ਫਿਰ ਕਹਿੰਦੇ ਨੇ ਕਿ ਘੁੰਮਣ ਘੇਰ ਕੁਲਾਵੈ ਗੋ, ਉਹ ਘੁੰਮਣ ਘੇਰੀ ਦੇ ਵਿੱਚ ਆ ਕੇ ਅੰਦਰ ਹੀ ਇਹ ਖਪਤ ਹੋ ਜਾਂਦੇ ਨੇ। ਪਾਪ ਬਿਕਾਰ ਮਨੂਰ ਸਭ ਭਾਰੇ, ਕਹਿੰਦੇ ਨੇ ਪਾਪ ਜਿਹੜੇ ਵਿਕਾਰ ਨੇ ਇਹ ਇਸ ਤਰ੍ਹਾਂ ਜਿਵੇਂ ਸੜਿਆ ਹੋਇਆ ਲੋਹਾ, ਤੇ ਇਹ ਲੋਹਾ ਜਿਹੜਾ ਸੜਿਆ ਹੋਇਆ ਲੋਹਾ ਇਹ ਕਿਸੇ ਕੰਮ ਨਹੀਂ ਆਉਂਦਾ, ਐਵੇਂ ਭਾਰ ਹੀ ਹੁੰਦਾ। ਸਭ ਭਾਰੇ ਬਿਖ ਦੁੱਤਰ ਤਰਿਉ ਨਾ ਜਾਵੇ ਗੋ, ਕਹਿੰਦੇ ਨੇ ਐਵੇਂ ਭਾਰ ਹੀ ਵਧਾਈ ਫਿਰਦੇ ਨੇ ਪਾਪਾਂ ਦਾ, ਸੜੇ ਹੋਏ ਲੋਹੇ ਦੀ ਤਰ੍ਹਾਂ ਕੰਮ ਕਿਸੇ ਆਉਂਦੇ ਨਹੀਂ। ਔਰ ਦੁੱਤਰ ਤਰਿਓ ਨਾ ਜਾਵੇ ਗੋ, ਕਿ ਸੰਸਾਰ ਰੂਪੀ ਜਿਹੜਾ ਭਾਵ ਸਾਗਰ ਹੈ ਇਹਦੇ ਤੋਂ ਇਹ ਤਰ ਨਹੀਂ ਸਕਦੇ, ਫਿਰ ਇਹਦੇ ਵਿੱਚ ਹੀ ਗਰਕ ਹੋ ਜਾਂਦੇ ਨੇ, ਵਿੱਚ ਹੀ ਡੁੱਬਦੇ ਨੇ, ਇਹ ਪਾਰ ਨਹੀਂ ਲੰਘ ਸਕਦੇ। ਹਰੂਏ ਹਰੂਏ ਤਰ ਗਏ ਡੁੱਬੇ ਜਿਨ ਸਿਰ ਭਾਰ, ਜਿਨ੍ਹਾਂ ਤੇ ਭਾਰ ਬਹੁਤਾ ਹੁੰਦਾ ਉਹ ਡੁੱਬ ਜਾਂਦੇ ਨੇ, ਤੇ ਦਿਨੋ ਦਿਨ ਪਿਆਰਿਓ ਪਾਪਾਂ ਦਾ ਭਾਰ ਜਿਹੜਾ ਇਹ ਵੱਧਦਾ ਜਾਂਦਾ। ਅਸੀਂ ਦਿਨੋ ਦਿਨ ਜੋ ਪਾਪ ਕਰਨੇ ਆ ਨਾ, ਪਾਪਾਂ ਦਾ ਭਾਰ ਵੱਧਦਾ ਜਾਂਦਾ, ਔਰ ਇਹਦਾ ਲਾਭ ਕੋਈ ਹੁੰਦਾ ਨਹੀਂ ਮਨੁੱਖ ਨੂੰ, ਜਿਵੇਂ ਸੜੇ ਹੋਏ ਲੋਹੇ ਦਾ ਕੋਈ ਲਾਭ ਨਹੀਂ, ਕੇਵਲ ਭਾਰ ਹੀ ਹੈ। ਇਸੇ ਤਰ੍ਹਾਂ ਹੀ ਇਹਨਾਂ ਦਾ ਭਾਰ ਬਹੁਤ ਹੈ। ਭਾਉ ਭਉ ਬੈਰਾਗ ਪਇਆ ਹੈ ਬੋਹਿਤ, ਗੁਰ ਖੇਵਟ ਸ਼ਬਦ ਤਰਾਵੈ ਗੋ, ਕਹਿੰਦੇ ਨੇ ਉਸ ਪਰਮਾਤਮਾ ਦਾ ਭਉ ਉਹਦੇ ਪ੍ਰਤੀ ਅੰਦਰ ਪਿਆਰ, ਇਹ ਇੱਕ ਬੋਹਿਤ ਹੈ। ਇਹ ਕੀ ਇਹ ਇੱਕ ਜਹਾਜ਼ ਹੈ ਜਿਹਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਪਰਮਾਤਮਾ ਦਾ ਅਦਬ ਜਿਹਦੇ ਅੰਦਰ ਆ ਗਿਆ। ਕਹਿੰਦੇ ਨੇ ਇਸ ਜਹਾਜ਼ ਵਿੱਚ ਜਿਹੜਾ ਬੈਠ ਗਿਆ ਨਾ, ਫਿਰ ਪਾਤਸ਼ਾਹ ਜੀ ਕਹਿੰਦੇ ਨੇ ਗੋਰਖੇਵਟ ਸ਼ਬਦ ਤਰਾਵੈ ਗੋ। ਗੁਰੂ ਐਸਾ ਮਲਾਹ ਹੈ ਕਿ ਉਹ ਸ਼ਬਦ ਦੀ ਰਾਹੀਂ ਇਸ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਰਾਮ ਨਾਮ ਹਰ ਭੇਟੀਐ ਹਰ ਨਾਮੈ ਨਾਮ ਸਮਾਵੈ ਗੋ। ਕਹਿੰਦੇ ਨੇ ਕਿ ਫਿਰ ਭਾਈ ਨਾਮ ਦੁਆਰਾ ਹੀ ਉਸ ਹਰੀ ਪਰਮਾਤਮਾ ਦੇ ਨਾਲ ਭੇਟੀਐ ਦਾ ਅਰਥ ਹੈ ਮਲਾਪ ਹੁੰਦਾ। ਪਰਮਾਤਮਾ ਦੇ ਨਾਲ ਮਲਾਪ ਜਿਹੜਾ ਉਹ ਨਾਮ ਦੁਆਰਾ ਹੁੰਦਾ। ਨਾਮ ਜਪਦਿਆਂ ਜਪਦਿਆਂ ਹੀ ਇੱਕ ਦਿਨ ਨਾਮੀ ਦੇ ਨਾਲ ਸਾਡਾ ਸੰਬੰਧ ਜੁੜ ਜਾਂਦਾ। ਔਰ ਗੁਰੂ ਸਵਾਰਿਓ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ ਕਿ ਰਾਮ ਨਾਮ ਹਰ ਭੇਟੀ ਹੈ ਹਰ ਰਾਮੈ ਨਾਮ ਸਮਾਵੇਂਗੋ। ਹਰੀ ਦੇ ਨਾਮ ਦੇ ਨਾਲ ਹੀ ਉਸ ਪਰਮਾਤਮਾ ਦੇ ਵਿੱਚ ਜਿਹੜਾ ਕਿ ਰਮਿਆ ਹੋਇਆ ਹਰ ਥਾਂ ਤੇ ਜਿਹਦਾ ਵਾਸਤਾ ਹੈ ਉਸ ਪਰਮਾਤਮਾ ਦੇ ਵਿੱਚ ਸਮਾਈ ਹੋ ਜਾਂਦੀ ਏ ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੈ ਗੋ। ਕਹਿੰਦੇ ਨੇ ਕਿ ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ। ਮਨੁੱਖ ਦੇ ਕੀਤੇ ਹੋਏ ਜਿਹੜੇ ਕਰਮ ਨੇ ਨਾ ਉਹਨਾਂ ਕਰਮਾਂ ਦੇ ਅਨੁਸਾਰ ਪਰਮਾਤਮਾ ਮਨੁੱਖ ਨੂੰ ਅਗਿਆਨ ਲਾ ਦਿੰਦਾ। ਭਾਵ ਅਗਿਆਨਤਾ ਜਿਸ ਮਨੁੱਖ ਦੇ ਕੋਲ ਆ ਜਾਏ ਜਿਹਨੂੰ ਕਿਸੇ ਚੀਜ਼ ਦਾ ਗਿਆਨ ਹੀ ਪ੍ਰਾਪਤ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਉਹ ਗਫਲਤ ਦੀ ਨੀਂਦ ਸੁੱਤਾ ਰਹਿੰਦਾ। ਅਗਿਆਨੀ ਬੰਦਾ ਜਿਹੜਾ ਉਹਨੂੰ ਪਤਾ ਹੀ ਨਹੀਂ ਜਿਹਨੂੰ ਗਿਆਨ ਹੀ ਕੋਈ ਨਹੀਂ ਕਿ ਮੈਂ ਕਾਹਦੇ ਵਾਸਤੇ ਆਇਆ ਜਿਹਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਮੇਰੀ ਮੰਜ਼ਿਲ ਕੀ ਹੈ। ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਮੈਂ ਉਹਦਾ ਰੂਪ ਹੋਣ ਵਾਸਤੇ ਆਇਆ ਇਹਦਾ ਉਹਨੂੰ ਗਿਆਨ ਹੀ ਕੋਈ ਨਹੀਂ। ਅਗਿਆਨਤਾ ਵਾਸਤੇ ਜਿਵੇਂ ਪਸ਼ੂ ਤੁਰੇ ਫਿਰਦੇ ਨੇ ਉਸੇ ਤਰ੍ਹਾਂ ਹੀ ਉਹ ਜੀਵਨ ਆਪਣਾ ਬਤੀਤ ਕਰ ਜਾਂਦਾ। ਪਸ਼ੂਆਂ ਦੀ ਤਰ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਪਸ਼ੂ ਵੀ ਕਰਦੇ ਨੇ ਬੱਚਿਆਂ ਨੂੰ ਜਨਮ ਉਹ ਵੀ ਦਿੰਦੇ ਨੇ। ਜੇ ਮਨੁੱਖ ਵੀ ਬੱਚਿਆਂ ਨੂੰ ਜਨਮ ਦਿੱਤਾ ਪਾਲਣ ਪੋਸ਼ਣ ਕੀਤਾ ਤੇ ਸੰਸਾਰ ਤੋਂ ਤੁਰ ਗਿਆ ਸਮਝੋ ਕਿ ਪਸ਼ੂ ਵਿੱਚ ਤੇ ਬੰਦੇ ਵਿੱਚ ਕੋਈ ਅੰਤਰ ਨਹੀਂ ਹੈ ਇੱਕੋ ਜਿਹਾ ਹੀ। ਇਸ ਕਰਕੇ ਕਹਿੰਦੇ ਨੇ ਇਹ ਉਹ ਪਰਮਾਤਮਾ ਅਗਿਆਨ ਲਾ ਦਿੰਦਾ। ਅਗਿਆਨ ਲਾਏ ਸਵਾਲਿਆ ਸਵਾ ਦਿੱਤਾ ਗਫਲਤ ਦੀ ਨੀਂਦ ਸਵਾ ਦਿੱਤਾ ਅਗਿਆਨਤਾ ਦੀ ਦਾਤ ਦੇ ਦਿੱਤੀ ਜਿਹਦੇ ਨਾਲ ਸੌ ਗਿਆ ਮਨੁੱਖ। ਪਰ ਕਹਿੰਦੇ ਨੇ ਗੁਰ ਗਿਆਨੈ ਲਾਏ ਜਗਾਵੈ ਗੋ। ਤੇ ਜਦੋਂ ਗੁਰੂ ਕਿਰਪਾ ਕਰਦਾ ਨਾ ਜੀ ਫਿਰ ਗਿਆਨ ਦਾ ਸੁਰਮਾ ਦਿੰਦਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਗੁਰੂ ਸਵਾਰਿਓ ਗੁਰੂ ਕਿਰਪਾ ਕਰ ਦਿੰਦਾ ਗਿਆਨ ਦਾ ਸੁਰਮਾ ਦਿੰਦਾ ਤੇ ਜਿਨ੍ਹਾਂ ਦੇ ਅੰਦਰ ਗਿਆਨ ਪੈਦਾ ਹੋ ਗਿਆ ਨਾ ਉਹ ਗਿਆਨ ਦੇ ਕੇ ਗਿਆਨੈ ਲਾਏ ਜਗਾਵੈ ਗੋ ਉਹ ਬੰਦੇ ਨੂੰ ਫਿਰ ਜਗਾ ਦਿੰਦੇ। ਐਸਾ ਨਹੀਂ ਕਿ ਬੰਦਾ ਰਾਤ ਨੂੰ ਹੀ ਸੌਂਦਾ ਨਹੀਂ ਇਹ ਦਿਨੇ ਵੀ ਸੁੱਤਾ ਗਫਲਤ ਦੀ ਨੀਂਦ ਸੁੱਤਾ ਹੋਇਆ ਪਤਾ ਹੀ ਨਹੀਂ। ਪਰ ਜਦੋਂ ਗੁਰੂ ਕਿਰਪਾ ਕਰਦਾ ਗੁਰੂ ਗਿਆਨ ਬਖਸ਼ਿਸ਼ ਕਰਦਾ ਨਾ ਫਿਰ ਬੰਦਾ ਅੰਦਰੋਂ ਜਾਗ ਜਾਂਦਾ ਕਿ ਹੱਦ ਹੋ ਗਈ ਮੇਰੇ ਆਉਣ ਦਾ ਮਕਸਦ ਕੀ ਹੈ ਮੈਂ ਕਿਉਂ ਆਇਆ। ਫੇਰ ਪਾਤਸ਼ਾਹ ਕਹਿੰਦੇ ਨੇ ਨਾਨਕ ਭਾਣੈ ਆਪਣੇ ਜਿਉ ਭਾਵੈ ਤਿਵੈ ਚਲਾਵੈ ਗੋ। ਜਦੋਂ ਗਿਆਨ ਦੇ ਦਿੰਦੇ ਨੇ ਤੇ ਫੇਰ ਆਪਣੇ ਹੁਕਮ ਅਨੁਸਾਰ ਇਸ ਪ੍ਰਾਣੀ ਨੂੰ ਚਲਾਉਂਦੇ ਨੇ ਜਿਉ ਭਾਵੈ ਜਿਵੇਂ ਗੁਰੂ ਨੂੰ ਭਾਉਂਦਾ ਉਸੇ ਤਰ੍ਹਾਂ ਹੀ ਫਿਰ ਸਿੱਖ ਜਿਹੜਾ ਉਹ ਕਰਦਾ ਜਿਵੇਂ ਗੁਰੂ ਹੁਕਮ ਕਰਦਾ ਉਸੇ ਤਰ੍ਹਾਂ ਹੀ ਸਿੱਖ ਫਿਰ ਚੱਲਣਾ ਸ਼ੁਰੂ ਕਰ ਦਿੰਦਾ। ਫਿਰ ਮਨੁੱਖ ਦੀ ਇਹ ਜੀਵਨ ਯਾਤਰਾ ਜਿਹੜੀ ਇਹ ਸਫਲ ਹੁੰਦੀ ਏ। ਗੁਰੂ ਸਵਾਰਿਓ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਐਸੀ ਅਵਸਥਾ ਬਣ ਜਾਏ ਅਸੀਂ ਗੁਰੂ ਦੇ ਨਾਲ ਜੁੜੀਏ ਤੇ ਗੁਰੂ ਕਿਰਪਾ ਕਰੇ ਤੇ ਵਾਹਿਗੁਰੂ ਦੇ ਨਾਲ ਫਿਰ ਸਾਡੀ ਸਾਂਝ ਬਣ ਜਾਏ ਫਿਰ ਜੀਵਨ ਵਿੱਚ ਸੁੱਖ ਆਵੇਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ ਪਠਾਨਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।